ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾ ਮਿਰਤਕ ਕੋ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸ਼ੂ ਪਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਮਿਰਤਕ ਕੋ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸ਼ੂ ਪ੍ਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਇਹਾਂ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਪਾਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਪਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਉ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਉ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਹਿਬ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਆਪ ਜੀ ਸਰਵਣ ਕਰ ਰਹੇ ਸੀ। ਰੋਜ਼ਾਨਾ ਇਸ ਅਸਥਾਨ ਤੋਂ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਪਾਵਨ ਪਵਿੱਤਰ ਉਪਦੇਸ਼ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕਰਦੇ ਨੇ ਉਸ ਦੀ ਵਿਚਾਰ ਕੀਤੀ ਜਾਂਦੀ ਹੈ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰ ਜੋ ਪਾਵਨ ਪਵਿੱਤਰ ਸ਼ਬਦ ਸਾਨੂੰ ਹੁਕਮ ਰੂਪ ਬਖਸ਼ਿਸ਼ ਕੀਤਾ ਹੈ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਸੋਰਠ ਵਿੱਚ ਇਹ ਅੰਮ੍ਰਿਤ ਬਚਨ ਦਰਜ ਹੈ ਜਿਸ ਦੀ ਵਿਚਾਰ ਆਪਾਂ ਅੱਜ ਕਰਨੀ ਹੈ। ਔਰ ਇਸ ਪੂਰੇ ਸ਼ਬਦ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸਮਰੱਥ ਗੁਰੂ ਦੀ ਵਡਿਆਈ ਕੀਤੀ ਹੈ, ਕਿਉਂਕਿ ਇਸ ਸ਼ਬਦ ਦੀਆਂ ਜੋ ਰਹਾਉ ਦੀਆਂ ਦੋ ਤੁਕਾਂ ਨੇ ਉਹ ਇਸ ਪ੍ਰਕਾਰ ਨੇ ਪੂਰੇ ਗੁਰ ਕੀ ਦੇਖ ਵਡਾਈ ਤਾਂ ਕਿ ਕੀਮਤ ਕਹਿਣ ਨਾ ਜਾਈ ਕਿ ਸਮਰੱਥ ਪੂਰੇ ਗੁਰੂ ਦੀ ਵਡਿਆਈ ਵਿਸਮਾਦ ਕਰਨ ਵਾਲੀ ਹੈ ਤੇ ਸਮਰੱਥ ਗੁਰੂ ਦੀ ਵਡਿਆਈ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ, ਉਹਦੀ ਕੀਮਤ ਨਹੀਂ ਪਾ ਸਕਦਾ। ਸਮਰੱਥ ਗੁਰੂ ਦੀ ਜਿਹੜੀ ਵਡਿਆਈ ਹੈ ਉਹ ਬੇਸ਼ਕੀਮਤੀ ਹੈ। ਉਸ ਤੋਂ ਬਾਅਦ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਚਾਰ ਪਦੇ ਹੋਰ ਦਰਜ ਕੀਤੇ ਆ। ਉਸ ਵਿੱਚ ਪੂਰੇ ਗੁਰੂ ਦੀ ਵਡਿਆਈ ਕੀ ਹੈ, ਉਹ ਮੁਰਦੇ ਨੂੰ ਜ਼ਿੰਦਗੀ ਬਖਸ਼ ਦਿੰਦਾ, ਕਈ ਜਨਮਾਂ ਦੇ ਵਿਛੜੇ ਨੂੰ ਲਿਆ ਕੇ ਪ੍ਰਭੂ ਨਾਲ ਮਿਲਾ ਦਿੰਦਾ। ਪੂਰੇ ਗੁਰੂ ਦੀ ਵਡਿਆਈ ਇਹ ਹੈ, ਪਸ਼ੂ ਬਿਰਤੀ, ਪ੍ਰੇਤ ਬਿਰਤੀ, ਅੱਤ ਦੇ ਉਹ ਜੱਡ ਤੇ ਮੂਰਖ ਬੰਦੇ, ਉਹ ਵੀ ਪਰਮਾਤਮਾ ਦੀ ਸਿਫਤ ਦੇ ਸਰੋਤੇ ਬਣ ਜਾਂਦੇ ਆ, ਦੁੱਖ ਦਰਦ ਦਾ ਡੇਰਾ ਖਤਮ ਕਰ ਦਿੰਦੇ ਨੇ, ਖਿਰਦੇ ਵਿੱਚ ਆਨੰਦ ਦਾ ਪ੍ਰਗਾਸ਼ ਕਰ ਦਿੰਦੇ ਨੇ। ਅਚਨਚੇਤ ਜੋ ਮਨ ਦੇ ਫੁਰਨੇ ਨੇ ਉਹ ਸਮਰੱਥ ਗੁਰੂ ਕਿਰਪਾ ਕਰਕੇ ਪੂਰੇ ਕਰ ਦਿੰਦੇ ਆ। ਉਸ ਪਰਮੇਸ਼ਵਰ ਸਤਿਗੁਰੂ ਦੀ ਕਿਰਪਾ ਨਾਲ ਉਹ ਜੀਵ ਉੱਠਦਾ, ਬੈਠਦਾ, ਸੁੱਤਾ, ਜਾਗਦਾ ਪਰਮ ਪਿਤਾ ਪਰਮੇਸ਼ਵਰ ਦੀ ਇਬਾਦਤ ਵਿੱਚ ਜੁੜਿਆ ਰਹਿੰਦਾ ਹੈ ਤੇ ਜਿਸ ਦਾ ਚਿੱਤ ਪੂਰੇ ਗੁਰੂ ਦੇ ਚਰਨਾਂ ਨਾਲ ਲੱਗ ਗਿਆ, ਉਸ ਦੀ ਜ਼ਿੰਦਗੀ ਦੇ ਸਾਰੇ ਕੰਮ ਜਿਹੜੇ ਨੇ ਉਹ ਪਾਰ ਬ੍ਰਹਮ ਪਰਮੇਸ਼ਵਰ ਨੇ ਸਫਲ ਕਰ ਦਿੱਤੇ। ਇਹ ਵੀ ਅੱਜ ਦੀ ਸ਼ਬਦ ਦਾ ਵਿਚਾਰ ਦਾ ਧੁਰਾ ਜੋ ਆਪਾਂ ਵਿਚਾਰਨਾ ਹੈ। ਆਓ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪਣੇ ਸ਼ਬਦ ਦੀ ਕਲਾ ਵਰਤਾਓ, ਆਪ ਵਿੱਚ ਵਰਤੋ। ਸਤਿਗੁਰੂ ਹਿਰਦੇ ਦੀ ਭਾਵਨਾ, ਇਕਾਗਰਤਾ, ਸ਼ਰਧਾ, ਨਿਮਰਤਾ ਦੀ ਦਾਤ ਬਖਸ਼ ਕੇ ਸਤਿਗੁਰੂ ਆਪ ਵਿੱਚ ਵਰਤ ਕੇ ਅੰਮ੍ਰਿਤ ਸ਼ਬਦ ਦੀ ਵਿਚਾਰ ਔਰ ਆਪਣੇ ਪਵਿੱਤਰ ਜੀਵਨ ਦੀ ਸਿਵ ਤੋਂ ਸਲਾਹ ਕਰਾ ਲਵੋ। ਸਾਧ ਸੰਗਤ, ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹੋ, ਦੇਸ਼ ਪ੍ਰਦੇਸ਼ ਵਿੱਚ ਜਿੱਥੇ ਜਿੱਥੇ ਵੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਹੋ, ਕਰੋ ਕਿਰਪਾ, ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਜੋ 31 ਰਾਗਾਂ ਵਿੱਚ ਅੰਮ੍ਰਿਤ ਬਾਣੀ ਦਰਜ ਹੈ, ਉਸ ਵਿੱਚੋਂ ਸੋਰਠ ਇੱਕ ਰਾਗ ਹੈ। ਇਸ ਸੋਰਠ ਰਾਗ ਦੇ ਅੰਦਰ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਨੂੰ, ਇਸ ਅੰਮ੍ਰਿਤ ਬੋਲ ਨੂੰ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕਰਦੇ ਹਨ।
ਨਿਰਤਕ ਕੋ ਪਾਇਓ ਤਨ ਸਾਸਾ, ਬਿਛੁਰਤ ਆਨ ਮਿਲਾਇਆ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਇਸ ਚੌ ਪਦਿਆਂ ਦੇ ਪਹਿਲੇ ਪਦੇ ਵਿੱਚ ਜਾਂ ਸ਼ਬਦ ਦੀ ਆਰੰਭਤਾ ਵਿੱਚ ਹਜ਼ੂਰ ਬਖਸ਼ਿਸ਼ ਕਰਦੇ ਨੇ, ਮ੍ਰਿਤਕ ਕਉ, ਪਰਮਾਤਮਾ ਨੇ ਬਖਸ਼ਿਸ਼ ਕੀਤੀ, ਪਾਇਓ ਤਨ ਸਾਸਾ, ਬਿਛੁਰਤ ਆਨ ਮਿਲਾਇਆ। ਮ੍ਰਿਤਕ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ, ਮੁਰਦਾ, ਮਰ ਚੁੱਕਾ ਇਨਸਾਨ। ਮਹਾਰਾਜ ਕਹਿੰਦੇ ਨੇ ਪਾਇਓ, ਉਹਦੇ ਵਿੱਚ ਪਾ ਦਿੱਤਾ। ਕਿਸ ਵਿੱਚ ਪਾਇਆ? ਤਨ ਸਾਸਾ, ਉਸ ਦੇ ਤਨ ਵਿੱਚ ਪਰਮਾਤਮਾ ਨੇ ਸਵਾਸ ਪਾ ਦਿੱਤੇ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਛੁਰਤ ਆਨ ਮਿਲਾਇਆ। ਬਿਛੁਰਤ ਦਾ ਭਾਵ ਵਿਛੜਿਆ ਹੋਇਆ, ਆਨ ਦਾ ਅਰਥ ਲਿਆ ਕੇ ਮਿਲਾਇਆ। ਜਿਹੜਾ ਪਰਮਾਤਮਾ ਦੇ ਚਰਨਾਂ ਤੋਂ ਪ੍ਰਭੂ ਤੋਂ ਕਈ ਜਨਮਾਂ ਦਾ ਵਿਛੜਿਆ ਸੀ, ਸਮਰੱਥ ਗੁਰੂ ਨੇ ਉਹਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦਿੱਤਾ ਤੇ ਗੁਰੂ ਜੀ ਨੇ ਕਿਰਪਾ ਕਰਕੇ ਮੁਰਦੇ ਦੇ ਵਿੱਚ ਸਵਾਸ ਪਾ ਦਿੱਤੇ।
ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ।
ਪਸ਼ੂ ਦੂਸਰਾ ਸ਼ਬਦ ਪ੍ਰੇਤ ਤੇ ਤੀਸਰਾ ਮੁਗਧ। ਪਸ਼ੂ ਬਿਰਤੀ ਪਹਿਲਾਂ ਸਿਰਫ ਦਾਸ ਅਖਰੀ ਅਰਥ ਕਰ ਰਿਹਾ ਹੈ, ਫਿਰ ਇਸ ਦੇ ਭਾਵ ਅਰਥ ਆਪਾਂ ਬਾਣੀ ਚੋਂ ਦੇਖਾਂਗੇ। ਪਸ਼ੂ ਸ਼ਬਦ ਅਸੀਂ ਸਾਰੇ ਜਾਣਨੇ ਖਾਂ, ਜਾਨਵਰ ਕਹਿ ਲਓ, ਚਾਰ ਪਾਇਆ ਜਾਨਵਰ, ਪਸ਼ੂ, ਪ੍ਰੇਤ, ਬਦ ਰੂਹਾਂ। ਮੁਗਧ ਦਾ ਅਰਥ ਹੈ ਅਤ ਦੇ ਮੂਰਖ, ਉਜੱਡ। ਮਹਾਰਾਜ ਬਖਸ਼ਿਸ਼ ਕਰਦੇ ਨੇ, ਪਸ਼ੂ ਪ੍ਰੇਤ ਮੁਗਧ ਭੈ ਸਰੋਤੇ। ਸਰੋਤੇ ਦਾ ਅਰਥ ਹੈ ਸੁਣ ਵਾਲੇ। ਪਸ਼ੂ ਪ੍ਰੇਤ ਤੇ ਅਤ ਦੇ ਮੂਰਖ ਜਿਹੜੇ ਨੇ ਉਹ ਸੁਣ ਵਾਲੇ ਸਰੋਤੇ ਬਣ ਗਏ। ਹਰ ਨਾਮਾ ਮੁਖ ਗਾਇਆ ਤੇ ਆਪਣੇ ਮੁਖ ਤੋਂ, ਆਪਣੀ ਜ਼ਬਾਨ ਤੋਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਉਹਨਾਂ ਨੇ ਗਾਉਣਾ ਕੀਤਾ। ਦੇਖੋ ਇਸ ਸ਼ਬਦ ਦੀ ਆਰੰਭਤਾ ਵਿੱਚ ਅਸੀਂ ਜਦੋਂ ਪੜ੍ਹਾਂਗੇ, ਸ਼ਬਦ ਮ੍ਰਿਤਕ ਸ਼ਬਦ ਆਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਚੇਤਤਾ ਨਾਲ ਪੜ੍ਹਦੇ ਹਾਂ, ਇੱਕ ਗੱਲ ਸਪਸ਼ਟ ਹੈ, ਕੁਝ ਸ਼ਬਦ ਐਸੇ ਨੇ ਬਾਣੀ 'ਚ ਜਿਨ੍ਹਾਂ ਦੇ ਸਿਰਫ ਅੱਖਰੀ ਅਰਥ ਕਰੋ ਤੇ ਅੱਖਰੀ ਅਰਥ ਹੀ ਭਾਵ ਨੂੰ ਸਪਸ਼ਟ ਕਰੀ ਜਾਂਦੇ ਆ, ਪਰ ਕੁਝ ਸ਼ਬਦ ਐਸੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਜਿਨ੍ਹਾਂ ਦੇ ਅੱਖਰੀ ਅਰਥ ਕਰਨ ਤੋਂ ਬਾਅਦ ਉਹਨਾਂ ਅੱਖਰੀ ਅਰਥਾਂ ਨੂੰ ਅੰਤਰੀਵ ਅਰਥ, ਭਾਵ ਅਰਥ ਜਿੰਨੀ ਦੇਰ ਤੱਕ ਨਹੀਂ ਕਰਦੇ, ਉਨੀ ਦੇਰ ਤੱਕ ਉਸ ਸ਼ਬਦ ਦੇ ਅਰਥ ਸਪਸ਼ਟ ਨਹੀਂ ਹੁੰਦੇ। ਉਦਾਹਰਣ ਦੇ ਤੌਰ 'ਤੇ ਦੇਖੋ, ਸ਼ਬਦ ਆਇਆ ਕਿ ਮ੍ਰਿਤਕ ਕੋ ਪਾਇਓ ਤਨ ਸਾਸਾ ਵਿਚਰਤ ਆਣ ਮਿਲਾਇਆ। ਪਸ਼ੂ ਪ੍ਰੇਤ ਮੁਗਧ ਪੈ ਸਰੋਤੇ, ਹਰ ਨਾਮਾ ਮੁਖ ਗਾਇਆ। ਅਸੀਂ ਅੱਖਰੀ ਅਰਥ ਕਰ ਦਿੱਤੇ ਨੇ ਮੁਰਦਾ, ਪਸ਼ੂ, ਪ੍ਰੇਤ, ਮੂਰਖ। ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸ਼ਬਦ ਐਸੇ ਨੇ। ਉਦਾਹਰਣ ਦੇ ਤੌਰ 'ਤੇ ਇੱਕ ਅਰਜ਼ ਕਰਾਂ, ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਸਤਿਗੁਰੂ ਦੀ ਬਾਣੀ 'ਚ, ਅਨੇਕਾਂ ਸ਼ਬਦਾਂ ਵਿੱਚੋਂ ਉਹਨਾਂ ਦਿਆਂ 'ਚੋਂ ਉਹ ਸ਼ਬਦ ਹੈ ਕਿ ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ। ਇਹ ਇਸ ਕਰਕੇ ਉਦਾਹਰਣ ਦੇਣ ਲੱਗਾ ਆਰੰਭ ਵਿੱਚ, ਹਾਲਾਂਕਿ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਇਸ ਸ਼ਬਦ ਦਾ ਸੰਬੰਧ ਕੋਈ ਨਹੀਂ ਜਿਹੜਾ ਪ੍ਰਮਾਣ ਦੇਣ ਲੱਗਾ। ਸਿਰਫ ਇੰਨੀ ਕੁ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਤੀਕ ਬੜੇ ਵਰਤੇ ਆ, ਬਿੰਬ ਬੜੇ ਵਰਤੇ ਆ, ਉਦਾਹਰਣਾਂ ਦ੍ਰਿਸ਼ਟਮਾਨ ਬਹੁਤ ਦਿੱਤੀਆਂ ਨੇ, ਪਰ ਉਹਨਾਂ ਉਦਾਹਰਣਾਂ ਦੇ ਅੱਖਰੀ ਅਰਥ ਕਰਦਿਆਂ ਕਰਦਿਆਂ ਜਿੰਨੀ ਦੇਰ ਤੱਕ ਅਸੀਂ ਭਾਵ ਅਰਥ ਵਿੱਚ ਨਹੀਂ ਜਾਵਾਂਗੇ, ਉਨੀ ਦੇਰ ਤੱਕ ਸਾਡੇ ਅੰਦਰ ਦੀ ਤਸੱਲੀ ਨਹੀਂ ਹੋਵੇਗੀ। ਦੇਖੋ ਸ਼ਬਦ ਹੈ ਕਿ ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ। ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ, ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਇਹ ਸਿਰਫ ਅਸੀਂ ਚਾਰ ਤੁਕਾਂ ਪੜ੍ਹੀਆਂ ਨੇ। ਹੁਣ ਇਹਦੇ ਅੱਖਰੀ ਅਰਥ ਇਹ ਨੇ ਕਿ ਭਲੀ ਸਰੀ, ਇਹਦਾ ਅਰਥ ਚੰਗਾ ਹੋਇਆ, ਬਹੁਤ ਅੱਛਾ ਹੋਇਆ, ਮੈਂ ਖੁਸ਼ਕਿਸਮਤ ਹਾਂ। ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਜਿਸ ਨਾਲ ਮੇਰੀ ਬਰੀ ਦਾ ਅਰਥ ਵਿਆਹੀ ਹੋਈ, ਜਿਸ ਨੂੰ ਮੈਂ ਵਰ ਕੇ ਘਰ ਲਿਆਂਦਾ। ਇਹਦਾ ਮਤਲਬ ਜਿਸ ਨਾਲ ਮੇਰੀ ਪਹਿਲਾਂ ਸ਼ਾਦੀ ਹੋਈ, ਵਿਆਹ ਹੋਇਆ। ਅੱਖਰੀ ਅਰਥ ਮੈਂ ਸਿਰਫ ਕਰ ਰਿਹਾ, ਫਿਰ ਭਾਵ ਅਰਥ ਕਰਾਂਗੇ ਤੇ ਸਪਸ਼ਟ ਹੋਵੇਗਾ ਸ਼ਬਦ। ਕਹਿੰਦੇ ਨੇ ਬਹੁਤ ਚੰਗਾ ਹੋਇਆ, ਜਿਹਦੇ ਨਾਲ ਮੇਰੀ ਪਹਿਲੀ ਸ਼ਾਦੀ ਹੋਈ, ਵਿਆਹ ਹੋਇਆ, ਮੈਂ ਉਹਨੂੰ ਵਰ ਕੇ ਲਿਆਂਦਾ, ਉਹ ਮਰ ਗਈ। ਕਹਿੰਦੇ ਨੇ ਉਸ ਦੀ ਮੌਤ ਤੋਂ ਬਾਅਦ ਜਿਹੜੀ ਦੂਸਰੀ ਇਸਤਰੀ ਮੇਰੇ ਘਰ ਆਈ, ਦੂਸਰੀ ਪਤਨੀ ਮੇਰੇ ਘਰ 'ਚ ਆਈ, ਕਹਿੰਦੇ ਨੇ ਮੈਂ ਅਰਦਾਸ ਕਰਨਾ ਪਰਮਾਤਮਾ ਕਿ ਮੇਰੀ ਜ਼ਿੰਦਗੀ ਵਿੱਚ ਇਹਦਾ ਵਿਛੋੜਾ ਕਦੇ ਵੀ ਨਾ ਪਵੇ, ਇਹ ਇਸਤਰੀ ਜੁਗ ਜੁਗ ਜਿਉਂਦੀ ਰਹੇ। ਹੁਣ ਕੁਦਰਤੀ ਤੌਰ 'ਤੇ ਮਨ 'ਚ ਆਵੇਗਾ ਕਿ ਕਬੀਰ ਸਾਹਿਬ ਆਪਣੇ ਘਰੇਲੂ ਰਿਸ਼ਤੇ ਦੀ ਕੋਈ ਗੱਲ ਕਰ ਰਹੇ ਨੇ। ਮੈਂ ਫਿਰ ਬੇਨਤੀ ਕਰਾਂਗਾ ਇਸ ਤੋਂ ਅੱਗੇ ਕਿ ਪੁੱਛਿਆ ਜਾਏ ਵੀ ਪਹਿਲੀ ਉਹਦੇ ਤੋਂ ਇੰਨੇ ਦੁਖੀ ਕਿਉਂ ਤੁਸੀਂ? ਕਹਿਣ ਲੱਗੇ ਅਸਲ 'ਚ ਉਹਦਾ ਚਿਹਰਾ ਬੜਾ ਕਰੂਪ ਸੀ, ਉਹਦੀ ਜ਼ਿਆਦ ਚੰਗੀ ਨਹੀਂ ਸੀ, ਉਹਦੇ ਲੱਛਣ ਅੱਤ ਦੇ ਮਾੜੇ ਸਨ। पर जेने हुण मेरे घर विच आ के निवास कीता वो अस दे स्वरूप वाली है, सोना रूप है, वो चंगे लखणा वाली है, अत दी सुजान है। इस करके कहने करूप कुजात ते कुलखनी मर गई, स्वरूप सुजान ते सुलखनी आ गई। जेड़ी स्वरूप सुजान ते सुलखनी आई है परमात्मा, ए इस्त्री दी कदी भी मौत ना हो। हुण जे सिर्फ एदे अखरी अर्थ करके निकल जांगे ते स्रोते दे मन च ख्याल आवेगा कि की कबीर साहब दियां दो शादियां सन, की कबीर साहब भी शरीरक तन की सुंदरता नू, जात नू, जा लक्षणा नू मान रहे ने। नहीं प्यारियो, इस शब्द दे अखरी अर्थ करन तो बाद जदों असी भाव अर्थ करांगे फिर शब्द उगड़ के सानू सामने अपनी झलक देगा सिद्धांत। उस विच ए बचन है कि भली सरी मोई मेरी पहली बरी, जुग जुग जीवो मेरी अब की तरी। एदा मतलब जेड़ी मत अपनी आप हुदरेपन वाली सी, इत्थे इस्त्री दे अर्थ आपां मत रूप विच करांगे, क्योंकि मत भी इस्त्री लिंग विच आया है बाणी च। जेड़ी मेरी मत पहलां अत दी करूप सी, इहदी जात बड़ी भैड़ी सी, कुलखणी सी, इहदा भाव इह वे कि जेड़ी मत मैली अत दी करूप है, कुलखणी है, कसौणी है, कुजात है, क्योंकि जेड़ी मत मैली हो जाए सतसंगीओ सच इह वे उहदे विच सारे औगण ही प्रवेश कर जांदे। इहदा मतलब मत है कि जेड़ी मत मलीन सी, करूप सी, कुलखणी सी, कुजात सी, निंदन योग सी, उस मत दी मौत हो गई। हुण गुरु ने कृपा करके मैनू सुमत बख्शी, गुरु मत बख्शी, गुरु ने अपने घरों शब्द की मैनू बुद्धि बख्शी। परमात्मा कृपा करी, मलीन मत करूप मर चुकी है। जेड़ी मत मैं हुण परना के लियां गुरमत सुमत सबुद्धि, रहिंदी दुनिया तक इस इस्त्री दी कदी मौत ना हो। मैं बेनती करांगा, देखो इस शब्द दे अखरी अर्थ आपां कीते, पर भाव अर्थ करन तो बिना शब्द दे अर्थ स्पष्ट नहीं हुंदे। पर गुरु ग्रंथ साहिब विच बहुत शब्द ऐसे भी ने कि जिन्हां विच भाव अर्थ दी लोड़ नहीं पैंदी, सिद्धे जे पाठ करो ते अर्थ स्पष्ट हो जांदे। जिवें असीं पाठ करने आ नाम जपो मेरे साजन सैना, इहदे विच किहड़े भाव अर्थ दी लोड़ है, सिद्धा शब्द है। जां असी गुरबाणी च पढ़ने आ बारंग बार बार प्रभ जपिए पी अमृत मन तन त्रपिए, बड़े सीधे जे अर्थ ने। मेरे सिर्फ ये चार पांच मिनट पहले इस करके मैं बेनती की कि जेड़ा शब्द गुरु अर्जुन देव जी ने अज बख्शिश किया है, इस दे अखरी अर्थ यही ने कि मुर्दे दे विच सवास पा दिते, विछड़े कोए नू आ के मिला दिता, पशु प्रेत ते मुगद ਉਹ ਸਰੋਤੇ ਬਣ ਗਏ ਤੇ ਉਹਨਾਂ ਨੇ ਆਪਣੇ ਮੁੱਖ ਤੋਂ ਪਰਮਾਤਮਾ ਨੂੰ ਗਾਉਣਾ ਸ਼ੁਰੂ ਕਰ ਦਿੱਤਾ। ਇਹ ਅਖਰੀ ਅਰਥ ਨੇ। ਹੁਣ ਭਾਵ ਅਰਥ ਕੀ ਨੇ? ਉਂਝ ਇਹਦੇ ਚ ਕੋਈ ਦੋ ਰਾਵਾਂ ਨਹੀਂ ਕਿ ਗੁਰੂ ਸਮਰੱਥ ਹੈ ਕਿ ਮ੍ਰਿਤਕ ਉਹ ਜੀਵਾਲਣ ਖਾੜ, ਗੁਰੂ ਸਮਰੱਥ ਹੈ ਕਿ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ, ਪਰਮਾਤਮਾ ਸਮਰੱਥ ਹੈ ਜੇਤੇ ਜੀ ਜੀਵੈ ਲੈ ਸਾਂ, ਜੀਵਾਲੇ ਤਾਂ ਕਿ ਅਸਾਂ, ਜਿੰਨੇ ਜੀਵ ਜਿੰਦੇ ਨੇ ਸਾਹ ਲੈ ਕੇ ਜਿੰਦੇ ਨੇ ਪਰਮਾਤਮਾ ਵਾਹਿਗੁਰੂ ਜੀ, ਜੇ ਤੁਸੀਂ ਆਪਣੀ ਕਲਾ ਵਰਤਾਓ ਸੱਚ ਇਹ ਕਿ ਤੁਸੀਂ ਸਵਾਸਾਂ ਤੋਂ ਬਿਨਾਂ ਵੀ ਜੀਵ ਨੂੰ ਜਵਾ ਸਕਦੇ ਹੋ। ਮੈਂ ਤਾਂ ਬੇਨਤੀ ਕੀਤੀ, ਇਹਦੇ 'ਚ ਕੋਈ ਸ਼ੱਕ ਨਹੀਂ ਕਰਨਾ ਕਿ ਮ੍ਰਿਤਕ ਉਹ ਪਾਇਓ ਤੋ ਅਸੀਂ ਜਿੰਨੇ ਬੈਠੇ ਹਾਂ, ਜਿੰਨੇ ਅਸੀਂ ਮਨੁੱਖ ਹਾਂ, ਪਰਮਾਤਮਾ ਨੇ ਤਾਂ ਏਡੀ ਵੱਡੀ ਕਿਰਪਾ ਕੀਤੀ, ਖਾਕ ਨੂਰ ਕਰਦੰਗ ਆਲਮ ਦੁਨੀਆਏ, ਉਹਨੇ ਇਸ ਮਿੱਟੀ ਦੇ ਪੁਤਲੇ ਵਿੱਚ ਆਪਣਾ ਨੂਰ, ਆਪਣੀ ਜੋਤ ਟਿਕਾ ਦਿੱਤੀ। ਆਓ ਇਸ ਸ਼ਬਦ ਨੂੰ, ਕਿਉਂਕਿ ਆਪਾਂ ਸ਼ਬਦ ਦੇ ਦਾਇਰੇ ਤੋਂ ਬਾਹਰ ਨਾ ਨਿਕਲੀਏ। ਅਤੇ ਦੂਸਰਾ, ਮੈਂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਚੌਥੇ ਗੁਰਦੇਵ ਜਿਨ੍ਹਾਂ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਚੱਲ ਰਹੇ ਨੇ, ਭਾਵੇਂ ਅਸੀਂ ਹਜ਼ੂਰ ਦਾ ਉਹ ਦਿਨ ਮਨਾ ਚੁੱਕੇ ਹਾਂ, ਪਰ ਮੈਂ ਆਪਣੀ ਸ਼ਰਧਾ ਅਕੀਦਤ ਸੋਢੀ ਸੁਲਤਾਨ ਸਤਿਗੁਰੂ ਦੇ ਚਰਨਾਂ ਵਿੱਚ ਅੱਜ ਦੀ ਇਸ ਕਥਾ ਵਿੱਚ ਬੇਨਤੀ ਰੂਪ ਕਰਨਾ ਚਾਹੁੰਦਾ ਹਾਂ। ਪਰ ਪਹਿਲਾਂ ਅਖਰੀ ਅਰਥ ਸਿਰ ਪਹਿਲੀ ਤੁਕ ਦੇ, ਮ੍ਰਿਤਕ ਕੋ ਪਾਇਓ ਤਨ ਸਾਸਾ, ਗੁਰਬਾਣੀ ਅਨੁਸਾਰ ਮੁਰਦਾ ਕੌਣ ਹੈ? ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਰ ਤਰ੍ਹਾਂ ਦੀ ਮੌਤ ਦਾ ਜ਼ਿਕਰ ਕਰਦੀ ਹੈ। फिर बेनती सुनियो, मैं इहदी डिटेल च नहीं जाना, संगत काफी वारी इह चीज गल सुन चुकी है। पहला गुरु ग्रंथ साहब जी दे अंदर मौत है कि शरीरक तौर ते डैथ, जिन्हों असी फिजिकल डैथ कहने, शरीरक मौत। तो यह तो बिल्कुल स्पष्ट है, जो जन्मे सो जानो मुआ, जेड़ा इंसान धरती ते जन्म लिया है ना, सच एवे वह आया ही मौत तक पहुंचन वास्ते। इस गल नूं समझ किसे नूं 2 साल बाद पै जाए, 5 साल बाद पै जाए, जो धरती ते आया है वह सिर्फ मरन वास्ते आया, अपनी मंजिल उन्हें मरण तक पहुंचना है। तो इस धरती विचों संग्राम करता, संघर्ष करता, अपनी जिंदगी विच बहुत कुछ मानवता नूं दे भी जांदा है। तो जेड़ा पुठे रह पै जाए, सच ए वे कि वह अपनी जिंदगी विच बहुत सारी तबाही भी मानवता की कर जांदा है। पर फिर बेनती है, एक मौत है शरीरक डैथ, जो जन्म है सो जानो मूवा। दूसरा गुरु ग्रंथ साहिब विच याद रखियो, शब्द विच मरिया होया, जेड़ा शब्द नूं कमांदा है, नाम भी जुड़िया है, उन्हूं भी कहा गया वह मर गया। कबीर साहब ने इस मौत का जिक्र किया अपनी बाणी च, कबीर जां दिन खौम हुआ, पछ है भया आनंद, मोए मिलियो प्रभ अपना संगी भजें गोबिंद, कहिंदे ने जिस दिन का मैं मरिया। पर इत्थे बेनती मैं करनी चाहनी, किहड़ा मृतक जिन्हों साह पा दिता? पहली शरीरक मौत, दूसरी अर्ज कीती कह नाम विच शब्द विच मर जाना, शब्द मरो फिर जीवो सादगी, तां फिर मरन ना खोई। तीसरा गुरु ग्रंथ साहिब दे अंदर गुरसिखो सूरम गति वाली मौत, जिन्हों सतगुरु ने बाणी च कहा, मरन मुनसा सूरिया हक है जे खोए मरन परवाणु। तीन तरह की मौत दास ने अर्ज कर दिती, शरीरक मौत, शब्द भी जड़ के जुड़ के फिना हो के खौमे की मौत, तीसरी बेनती की है सूरम गति, रण तत्ते विच जूझण वाले सूरमिया की मौत। चौथा गुरु ग्रंथ साहिब की बाणी च एक मौत का जिक्र बड़ी बारी किया है, उहदे विच इंसान शरीरक तौर पर जिउंदा, गलबात करदा, सुणदा, बोलदा, समझदा, सोचदा, खांदा, पींदा, चलदा, फिरदा, सब कुछ प्राप्त करके जदों उहनूं परमात्मा का नाम विसर जाए, परमेश्वर का नाम भुल जाए, सच एवे कि नाम भुले कोई इंसान नूं, परमात्मा की प्रेत तो विहूणे इंसान नूं, गुरु ग्रंथ साहिब जी ने मुरदा शब्द वरत्या। महाराज जी की बाणी के 2 बचन ने, एक तो असीं बचन पढ़ने हां कि नाम बिना जो पैरै खाए, जो कूकर जूठन मैं पाए। देखो ये अर्थ स्पष्ट कर ली, मृतक को पायो तनसासा, नाम बिना जो पैरै खाए, जो कूकर जूठन मैं पाए, नाम बिना जेता व्यवहार, ज्यो मृतक मिथ्या शिंगार। उत्ते शब्द देखो वरत्या, मृतक मिथ्या शिंगार। जां असीं एक बचन पढ़ने खां कि जिन हर हिरदै नाम ना बस्यो, तिन मात कीजै हर बांझा, तिन सुंजी देह ओ भी मुरदे ने। महाराज कहिंदे जिहदे हिरदे च नाम नहीं, तिन सुंजी देह फिरै बिन नाम है, ओ खप खप मुवे करांझा। हुण आ जिहड़े मुरदे ने, जिहड़ा आत्मक तौर ते मरिया है, जां जिहनूं गुरबाणी ने कहा अत सुंदर कुलीन चतुर मुख ज्ञानी तनमुख ज्ञानी तनवंत, मृतक कहीं नानका जै प्रीत नहीं भगवंत। दास इत्थे बेनती करेगा, मृतक को पायो तन सासा, तन दे नन्ने नूं सिहारी लगी है तन विच, अर्थ बड़े स्पष्ट होणगे शरीर। हुण देखो जिन्हों नाम भुल जाए वह मुरदा है, जिस अंदर परमात्म देव की प्रीत नहीं, सच ए वे मृतक है। मेरे सतगुरु गुरु अर्जुन दे बख्शिश करदे आ, सिखो पूरे गुरु की वडियाई देखो, जिस बंदे नूं कदी परमात्मा वाहगुरु जी का नाम चित ख्याल विच भी नहीं सी, नाम जपना सिमरन बाणी भजन बंदगी सेवा कदी अपनी जिंदगी च सोचिया भी नहीं, मजाक उड़ांदा सी, मेरे सतगुरु की देखो वडियाई, जदों गुरु ने उहदे ते बख्शिश कीती, किरपा कीती, सच एवे आत्मक तौर ते मरे कोई बंदे नूं समरथ गुरु ने जिंदगी दे दित्ती, जिवें मुरदे विच सवास पै जाए वह ज्यों जांदा है। प्यारिओ जिहड़े आत्मक तौर ते मर जांदे ने, पूरा गुरु उहनां नूं शब्द दी दात दे के उहनां दे हिरदे विच नाम वसा के ਸੱਚ ਇਹ ਵੀ ਉਹਨਾਂ ਮਰਿਆਂ ਦੇ ਵਿੱਚ ਸਵਾਸ ਪਾ ਦਿੰਦਾ ਹੈ। ਫਿਰ ਬੇਨਤੀ, ਮ੍ਰਿਤਕ ਕੋ ਪਾਇਓ ਤਨ ਸੱਸ, ਉਸ ਮਰੇ ਹੋਏ ਨੂੰ ਉਹ ਸਵਾਸ ਦੇ ਦਿੰਦਾ ਹੈ। ਅਗਲਾ ਬਚਨ ਜੀ, ਪਸ਼ੂ ਪ੍ਰੇਤ ਮੁਗਦ ਪੈ ਸਰੋਤੇ। ਪਹਿਲੇ ਮੈਂ ਅਰਥ ਸਿਰਫ ਅੱਧੀ ਤੁਕ ਦੇ ਕੀਤੇ ਨੇ, ਭਾਵ ਅਰਥ ਜਿਹੜਾ ਆਤਮਕ ਤੌਰ ਤੇ ਮਰਿਆ ਹੈ। ਮਹਾਰਾਜ ਕਹਿੰਦੇ ਨੇ ਉਹਨੂੰ ਨਾਮ ਦੇ ਕੇ ਜਿੰਦਾ ਕਰ ਦਿੰਦਾ ਗੁਰੂ। ਅਗਲਾ ਬਚਨ, ਪਸ਼ੂ, ਸਾਨੂੰ ਸਭ ਨੂੰ ਪਤਾ ਪਸ਼ੂ ਅਸੀਂ ਮਾਲ ਡੰਗਰ ਸ਼ਬਦ ਵਰਤਨੇ, ਮੱਝ ਕਹਿ, ਗਾਂ ਕਹਿ, ਭੇਡ ਕਹਿ, ਬੱਕਰੀ ਕਹਿ, ਬੈਲ ਕਹਿ, ਸੱਡੇ ਨੇ ਇਹ ਸਾਰੇ ਸ਼ਬਦ ਅਸੀਂ ਵਰਤਨੇ ਆ ਪਸ਼ੂ। ਪਰ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਬੰਦੇ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਏ, ਗੁਰੂ ਗ੍ਰੰਥ ਸਾਹਿਬ ਉਹਨੂੰ ਵੀ ਪਸ਼ੂ ਕਹਿੰਦੇ। ਇੱਕ ਬਚਨ ਹੁੰਦਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਹੁਣ ਸੂਕਰ ਤੇ ਸਵਾਨ ਇਹ ਜਾਨਵਰ ਬਿਰਤੀ ਹੈ ਨਾ, ਜਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮੈਂ ਇਸ ਦੀ ਡਿਟੇਲ 'ਚ ਨਹੀਂ ਜਾਣਾ ਪਸ਼ੂ ਦੀ ਕਿਹੜੀ ਕਿਹੜੀ ਬਿਰਤੀ, ਹਾਲਾਂਕਿ ਆਪ ਬਾਣੀ ਸਮਝਣ ਵਾਲੇ ਬੈਠੇ ਹੋ, ਘਰਾਂ ਵਿੱਚ ਬੈਠੇ ਹੋ ਸਮਝਣ ਵਾਲੇ, ਆਪ ਜੀ ਨੂੰ ਪਤਾ ਹੋਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਜਿੱਥੇ ਮਨ ਨੂੰ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ, ਸੁੰਦਰ ਮਨ ਕਿਹਾ, ਇਹ ਮਨ ਸੁੰਦਰ ਆਪਣਾ ਖਰਨਾਮ ਮਜੀਠ ਹੈ ਰੰਗ ਰੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਸਾਰੇ ਸ਼ਬਦ ਵਰਤੇ। ਉੱਥੇ ਬਾਣੀ 'ਚ ਇੱਕ ਬਚਨ ਹੁੰਦਾ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰ ਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਕਮਾਲ ਦੀ ਗੱਲ, ਜਿਹਨੂੰ ਜੋਤ ਸਰੂਪ ਕਿਹਾ, ਜਿਹਨੂੰ ਮਨ ਪਿਆਰਿਆ ਕਿਹਾ, ਸਤਿਗੁਰੂ ਕਹਿੰਦੇ ਆ ਉਹ ਖੋਤੇ ਮਨ, ਤੇਰਾ ਕੋਈ ਭਰੋਸਾ ਨਹੀਂ। ਹੁਣ ਇੱਥੇ ਸਵਾਲ ਉੱਠੇਗਾ ਵੀ ਜੋਤ ਸਰੂਪ ਤੇ ਖੋਤਾ, ਕਿਉਂਕਿ ਜਦੋਂ ਮਤ ਮੈਲੀ ਹੋ ਜਾਏ ਮਨ ਕਦੀ ਸ਼ੁੱਧ ਹੋ ਹੀ ਨਹੀਂ ਸਕਦਾ। ਮੈਲੇ ਮਨ ਨੂੰ ਸਤਿਗੁਰੂ ਨੇ ਖੋਤੇ ਨਾਲ, ਪਸ਼ੂ ਨਾਲ ਤੁਲਨਾ ਦਿੱਤੀ। ਹਾਲਾਂ ਜੇ ਫਿਜ਼ੀਕਲ ਦੇਖੋ ਤੇ ਮਨ ਤਾਂ ਦਿਸਣ ਵਾਲੀ ਚੀਜ਼ ਹੀ ਕੋਈ ਨਹੀਂ। ਜੇ ਫਿਜ਼ੀਕਲ ਤੌਰ ਤੇ ਮਨ ਕੋਈ ਬੋਡੀ ਦਾ ਪਾਰਟ ਹੋਵੇ, ਤੇ ਅੱਜ ਇੰਨੀ ਮੈਡੀਕਲ ਸਾਇੰਸ ਨੇ ਤਰੱਕੀ ਕੀਤੀ, ਉਹ ਹਾਰਟ ਨੂੰ ਓਪਰੇਟ ਕਰ ਰਹੀ ਏ, ਉਹ ਬੰਦੇ ਦੇ ਗੁਰਦੇ ਠੀਕ ਕਰ ਰਹੀ ਏ, ਉਹ ਬੰਦੇ ਦੇ ਇੰਟਰਨਲ ਜਿਹੜੇ ਪਾਰਟ ਨੇ ਸਭ ਨੂੰ ਬਦਲਣ, ਕਿੱਥੋਂ ਤੱਕ ਉਹ ਬਦਲਦੀ ਪਈ ਸਿਸਟਮ ਸਾਰੇ। ਜੇ ਮਨ ਕਿਤੇ ਦਿਸਦਾ ਹੋਇਆ ਸਰੀਰ ਦਾ ਪੁਰਜਾ ਹੁੰਦਾ, ਤੇ ਮਸ਼ੀਨਾਂ ਨੇ ਮੈਲੇ ਮਨ ਧੋ ਕੇ ਰੱਖਦੇ ਨੇ ਸਨ। ਹੁਣ ਇੱਥੇ ਸ਼ਬਦ ਗਧਾ ਵਰਤਿਆ, ਮਨ ਖੁੱਟਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰ ਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਇੱਥੇ ਗਧਾ, ਗਧਾ ਇੱਕ ਪਸ਼ੂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਨ ਨੂੰ ਕਰਹਲਾ ਵੀ ਕਿਹਾ। ਗੁਰੂ ਰਾਮਦਾਸ ਨੇ ਸ਼ਬਦ ਵਰਤਿਆ ਕਰਹਲਾ, ਕਰਹਲੇ ਦਾ ਅਰਥ ਊਠ, ਊਠ ਦਾ ਬੱਚਾ, ਉਹ ਵੀ ਸ਼ਬਦ ਪਸ਼ੂ ਹੈ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ ਨ੍ਰਿਤਿੰਗ ਕ੍ਰੋਧ ਜਥਾ ਮਰਕਟੈ, ਮਰਕਟ ਦਾ ਅਰਥ ਹੈ ਬਾਂਦਰ, ਉਹ ਤੂੰ ਇਸ ਤਰ੍ਹਾਂ ਨੱਚਣਾ ਪਿਆ ਜਿਵੇਂ ਬਾਂਦਰ ਨਾਚ ਕਰਦਾ, ਬਾਂਦਰ ਵੀ ਇੱਕ ਜਾਨਵਰ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਮੈਂ ਬੇਨਤੀ ਕਰਾਂਗਾ, ਬਹੁਤ ਸਾਰੇ ਪ੍ਰਤੀਕ ਨੇ ਜਿਹੜੇ ਪਸ਼ੂ ਦੇ ਉਦਾਹਰਣਾਂ ਦੇ ਕੇ ਮਹਾਰਾਜ ਜੀ ਨੇ ਵਰਤੇ। ਹੁਣ ਇੱਥੇ ਪਸ਼ੂ ਜਿਹੜਾ ਸੱਚਮੁੱਚ ਗਧੇ ਦੀ ਬਿਰਤੀ ਵਾਲਾ ਸੀ, ਜਿਹੜਾ ਸਿਰਫ ਔਗਣ ਇਕੱਠੇ ਕਰਦਾ ਸੀ, ਜਿਹੜਾ ਬਾਂਦਰ ਦੀ ਤਰ੍ਹਾਂ ਅੱਤ ਦਾ ਚੰਚਲ ਸੀ, ਸੱਚ ਇਵੇਂ ਜਿਹੜਾ ਸੂਰ ਦੀ ਤਰ੍ਹਾਂ ਕੇਵਲ ਗੰਧ ਬਿਰਤੀ 'ਚ ਰਹਿੰਦਾ ਸੀ, ਸਵਾਨ ਦਾ ਮਤਲਬ ਜਿਹੜਾ ਕੁੱਤੇ ਦੀ ਤਰ੍ਹਾਂ ਖਲਕਾਇਆ ਰਹਿੰਦਾ ਸੀ, ਮੇਰੇ ਪੂਰੇ ਗੁਰੂ ਦੀ ਵਡਿਆਈ ਦੇਖੋ ਸਾਧ ਸੰਗਤ, ਪਸ਼ੂ ਬਿਰਤੀ ਵਾਲੇ ਇਨਸਾਨ ਪੂਰੇ ਗੁਰੂ ਨੇ ਕਿਰਪਾ ਕੀਤੀ, ਉਹ ਵੀ ਸਰੋਤੇ ਬਣਾ ਕੇ ਰੱਖ ਦਿੱਤੇ। ਮੇਰੇ ਕਹਿਣ ਤੋਂ ਮੁਰਾਦ, ਅਸੀਂ ਸ਼ਬਦ ਦੇ ਭਾਵ, ਪਹਿਲੀ ਦੋ ਤੁਕਾਂ ਦੇ ਭਾਵ ਅਰਥ ਤੋਂ ਬਿਨਾਂ ਅਰਥ ਨਹੀਂ ਹੋਣੇ। ਪਸ਼ੂ ਪ੍ਰੇਤ, ਪ੍ਰੇਤ ਦਾ ਅਰਥ ਅਸੀਂ ਕਹਿੰਦੇ ਹਾਂ ਆ ਭੂਤ, ਬਦ ਰੂਹਾਂ, ਇਹ 'ਚ ਕੋਈ ਸ਼ੱਕ ਨਹੀਂ। ਗੁਰੂ ਗ੍ਰੰਥ ਸਾਹਿਬ ਨੇ ਮੰਨਿਆ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ 'ਚ, ਪਰ ਗੁਰੂ ਗ੍ਰੰਥ ਸਾਹਿਬ ਜੀ ਇੱਕ ਇਹ ਵੀ ਕਿਹਾ ਹੈ ਕਿ ਕਲਯੁੱਗ ਵਿੱਚ ਸਭ ਤੋਂ ਵੱਡੇ ਪ੍ਰੇਤ ਉਹ ਨੇ ਜਿਹੜੇ ਰੱਬ ਦਾ ਸਭ ਕੁਝ ਦਿੱਤਾ ਖਾਂਦੇ ਪੀਂਦੇ ਨੇ, ਪਰਮਾਤਮਾ ਨੂੰ ਕਦੀ ਚੇਤੇ ਨਹੀਂ ਕਰਦੇ, ਉਹਨਾਂ ਤੋਂ ਵੱਡਾ ਭੂਤ ਕੋਈ ਨਹੀਂ। ਮਹਾਰਾਜ ਜੀ ਨੇ ਇੱਥੋਂ ਤੱਕ ਸ਼ਬਦ ਵਰਤਿਆ, ਕਹਿਣ ਲੱਗੇ ਜਿਸ ਘਰ ਵਿੱਚ ਪਰਮਾਤਮਾ ਦਾ ਨਾਮ ਨਹੀਂ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੋਰਾ ਧਿਉ ਜਨੂਰੀ ਜੋਰੂ ਜਿਨ੍ਹਾਂ ਦੀ ਸਿਕਦਾਰ। ਮਹਾਰਾਜ ਕਹਿੰਦੇ ਘਰ ਦੇ ਜੀ ਸਾਰੇ ਭੂਤ ਬਣੇ ਬੈਠੇ ਆ ਜਿਸ ਘਰ ਦੇ ਵਿੱਚ ਪਰਮਾਤਮਾ ਦੀ ਯਾਦ ਨਹੀਂ। ਸਾਡੇ इतिहास विच घटना भी आउंदी कि गुरु साहब दे चरणां च किसे नूं लै के आउंदे। मैं देखो थोड़े जे पहले दो तुकां दे अर्थ, क्योंकि असली तां मकसद इह वी जी शब्द की आया है, शब्द दा भाव की है। उंज गुरु रामदास नूं असीं याद करने आ सारे जने, हजूर सच्चे पातशाह जी दे सन्मुख लै के आए, कहन लगे महाराज इहदे ते ओपरा साया, इहनूं भूत चंबड़िया। महाराज जी ने गल पुछी, कहिंदे ने जपजी साहिब दा पाठ कीते कदी? कहिंदा ना। कहिंदे कदी हत्थी सेवा कीती? कहिंदा ना। महाराज कहिंदा कदी संगत च गया है? सत संगत च? कहिंदा नहीं। सतगुरु हस के कहिंदा प्रेत नूं कदी प्रेत नहीं चंबड़ सकदा, इह तां खुद प्रेत बन चुका है, रब इहनूं भुलिया होया है। प्रेत नूं प्रेत कित्थे चंबड़ना है? मैं बेनती करांगा सच इह वे पशु प्रेत मुगत पै सरोते। मुगत दा अर्थ है अत दे मूर्ख। इत्थे एक गल ध्यान नाल सुनियो, एक तां हुंदे ने दिमागी तौर ते मूर्ख, ते चेते रखो एक दिमागी तौर ते सियाणे भी मूर्खां दे टोले आ। मेरी बेनती है, एक तां चलो मैंटली अपसैट आपां कहांगे छड्डो इह शदाई इहदे नाल, इक उह ने जिहड़े सच्ची मुच्ची सियाणे ने पर मूर्खां भी शुमार ने। उहनां नूं गुरु ग्रंथ साहिब विच कहा मूर्खां सिर मूर्ख जे मन्नै नाही नाउ। जिन्हें परमात्मा के नाम नूं नहीं मन्निया उदू वड्डा मूर्ख कौन है? महाराज ने कहा पशु बिरती प्रेत बिरती ते अत दे उजड बंदे, अत दे तारक बंदे, अत दे सुके हुए बंदे, अत दे विशुने हुए बंदे। मेरे पूरे सतगुरु तेरी ऐसी वड्याई है कि जिदे ते तू कृपा करें एक खिन विच पशु बिरती प्रेत बिरती ते मुगत बिरती नूं सरोते बना देने, जिहड़े दिन रात सिर्फ फिक्के बोल बोलते सन, तू कृपा कीती ओ अपनी जबान नाल तेरा नाम जपन लग पए। क्योंकि सारी अमृत बाणी विच बख्शिश है। सतगुरु गुरु रामदास महाराज जिन्हां दा आगमन दिवस पूरा सिख जगत प्रेम भावना नाल मना रहा है, मैं तां शब्द वरतिया मना रहा है क्योंकि इस धरती दे उपर तां इउं कह लो ਕਿਹੜਾ ਦਿਨ ਐਸਾ ਹੈ ਜਿੱਦਣ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਿਨ ਨਹੀਂ ਮਨਾਇਆ ਜਾਂਦਾ? ਥੋੜੀ ਜਿਹੀ ਬੇਨਤੀ ਕਰਨੀ ਹੈ, ਆਓ ਉਹ ਸੋਢੀ ਸੁਲਤਾਨ ਸਤਿਗੁਰੂ ਦੇ ਚਰਨਾਂ 'ਚ ਆਪਾਂ ਆਪਣੀ ਸੁਰਤ ਨੂੰ ਜੋੜੀਏ। ਰਹਿਮਤਾਂ ਦੇ ਦਾਤੇ ਇਸ ਸ਼ਬਦ ਨਾਲ ਮਿਲਾ ਕੇ ਜੀਵਨ 'ਤੇ ਅਰਥ ਸਪਸ਼ਟ ਹੋਣਗੇ। ਗੁਰੂ ਰਾਮਦਾਸ ਜੀ ਦੇ ਸੰਬੰਧ ਵਿੱਚ ਇਹ ਠੀਕ ਹੈ, ਮੈਂ ਵੀ ਸ਼ਬਦ ਭਾਈ ਜੇਠਾ ਵਰਤਣਾ ਵਾਂ, ਪਹਿਲਾਂ ਵੀ ਵਰਤਦਾ ਰਿਹਾ ਵਾਂ। ਉਂਝ ਮੇਰੇ ਮਨ 'ਚ ਅੱਜ ਸੁਬਹ ਅੰਮ੍ਰਿਤ ਵੇਲੇ ਬੈਠਿਆਂ ਭੱਟ ਸਾਹਿਬਾਨ ਜੀ ਨੇ ਬਾਬਾ ਲਹਿਣਾ ਸ਼ਬਦ ਵਰਤਿਆ ਹੈ। ਰਾਮਕਲੀ ਕੀ ਵਾਰ 'ਚ ਸੱਤੇ ਬਲਵੰਡ ਨੇ ਲਹਿਣਾ ਸ਼ਬਦ ਦੀ ਵਰਤੋਂ ਕੀਤੀ, ਭਾਈ ਗੁਰਦਾਸ ਸਾਹਿਬ ਜੀ ਨੇ ਲਹਿਣਾ ਸ਼ਬਦ ਵਰਤਿਆ ਹੈ। ਜਿਵੇਂ ਅਸੀਂ ਗੁਰਦੇਵ ਜੀ ਦੀ ਅੰਮ੍ਰਿਤ ਬਾਣੀ 'ਚੋਂ ਪੜ੍ਹਦੇ ਹਾਂ ਕਿ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀਏ, ਲਹਿਣਾ ਸ਼ਬਦ ਆਇਆ। ਪਰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਰਾਮਦਾਸ ਲਈ ਸ਼ਬਦ ਸਿਰਫ ਰਾਮਦਾਸ ਸਤਿਗੁਰੂ ਹੀ ਆਇਆ ਹੈ। ਈਵਨ ਭੱਟ ਸਾਹਿਬਾਨਾਂ ਤੋਂ ਬਿਨਾਂ ਰਾਮਕਲੀ ਕੀ ਵਾਰ ਵਿੱਚ ਵੀ ਧੰਨ ਧੰਨ ਰਾਮਦਾਸ ਗੁਰ ਹੀ ਆਇਆ ਹੈ। ਭਾਈ ਨੰਦ ਲਾਲ ਸਾਹਿਬ ਉਹ ਰਾਮਦਾਸ ਸ਼ਬਦ ਵਰਤਦੇ ਆ, ਭਾਈ ਗੁਰਦਾਸ ਸਾਹਿਬ ਉਹ ਵੀ ਰਾਮਦਾਸ ਸ਼ਬਦ ਵਰਤਦੇ ਆ। ਇਸ ਕਰਕੇ ਮੈਂ ਯਤਨ ਕਰਾਂਗਾ ਕਿ ਗੁਰਦੇਵ ਦੇ ਉਸੇ ਹੀ ਸ਼ਬਦ ਨੂੰ ਯਾਦ ਕੀਤਾ ਜਾਏ ਜਿਸ ਸ਼ਬਦ ਨਾਲ ਸਤਿਗੁਰੂ ਗੁਰਗੱਦੀ ਤੇ ਆਸੀਨ ਨੇ, ਬਿਰਾਜਮਾਨ ਨੇ। ਧੰਨ ਗੁਰੂ ਰਾਮਦਾਸ ਦੇ ਸੰਬੰਧ ਵਿੱਚ ਇੱਕ ਹੈ ਇਤਿਹਾਸਕ ਪੱਖ, ਇੱਕ ਹੈ ਰੂਹਾਨੀਅਤ ਦਾ ਪੱਖ, ਪਰ ਇਹਨਾਂ ਦੋਨਾਂ ਗੱਲਾਂ ਨੂੰ ਮੈਂ ਵੱਖ ਨਹੀਂ ਕਰ ਸਕਦਾ ਕਿਉਂਕਿ ਗੁਰੂ ਦੀ ਹਿਸਟਰੀ ਆਮ ਸੰਸਾਰੀ ਲੋਕਾਂ ਦਾ ਇਤਿਹਾਸ ਨਹੀਂ, ਗੁਰੂ ਦਾ ਜੀਵਨ ਆਮ ਸੰਸਾਰੀ ਬੰਦਿਆਂ ਦੀ ਜੀਵਨੀ ਨਹੀਂ। ਸੱਚ ਇਹ ਵੇ ਕਿ ਗੁਰੂ ਦੀ ਜ਼ਿੰਦਗੀ ਦਾ ਇੱਕ ਇੱਕ ਛਿੰਨ, ਇੱਕ ਇੱਕ ਪਲ, ਅਤੇ ਜਿੱਥੇ ਜਿੱਥੇ ਗੁਰੂ ਦੇ ਮੁਬਾਰਕ ਚਰਨ ਪੈ ਜਾਣ ਹਰ ਚੀਜ਼ ਜਿਹੜੀ ਹੈ ਗੁਰੂ ਦੇ ਪ੍ਰੇਮ ਅਤੇ ਰੂਹਾਨੀਅਤ ਵਿੱਚ ਰੰਗੀ ਰਹਿੰਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਆਗਮਨ ਆਪਾਂ ਸਾਰੇ ਸੁਣ ਚੁੱਕੇ ਹਾਂ ਕਿ ਲਾਹੌਰ ਦੀ ਧਰਤੀ 'ਤੇ ਹੋਇਆ, ਅਤੇ ਉਸ ਸ਼ਹਿਰ ਦੇ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਹੈ ਸਲੋਕ ਵਾਰਾਂ 'ਤੇ ਵਧੀਕ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਲਾਹੌਰ ਦੀ ਧਰਤੀ ਦਾ ਜ਼ਿਕਰ ਕੀਤਾ ਕਿ ਲਾਹੌਰ ਉਹ ਸ਼ਹਿਰ ਜਿੱਥੇ ਜ਼ਹਿਰ ਘੁਲਦਾ ਪਿਆ ਅਤੇ ਸਵਾ ਪੈਰ ਰਾਤ ਰਹਿੰਦੀ। ਕੁਝ ਇਤਿਹਾਸਕਾਰ ਇਹਨੂੰ ਬਾਬਰ ਦੇ ਹਮਲੇ ਨਾਲ ਵਿਦਵਾਨ ਜੋੜਦੇ ਆ। ਪ੍ਰੋਫੈਸਰ ਸਾਹਿਬ ਸਿੰਘ ਅਰਥ ਕਰਦੇ ਆ, ਸਵਾ ਪੈਰ ਰਾਤ ਰਹਿੰਦੇ ਆ ਜਦੋਂ ਪਰਮਾਤਮਾ ਦੀ ਇਬਾਦਤ ਬੰਦਗੀ ਦਾ ਵੇਲਾ ਹੈ। ਲੋਕ ਜੀਵ ਦੇ ਚਸਕੇ ਦੀ ਖਾਤਰ, ਮਾਸ ਆਦਿ ਦੀ ਖਾਤਰ ਸਵੇਰੇ ਸਵੇਰੇ ਜੀਵਾਂ ਦਾ ਘਾਤ ਕਰਦੇ ਪਏ ਆ, ਉੱਥੇ ਮਨ ਨੂੰ ਜ਼ਹਿਰ ਘੁਲਿਆ ਹੋਇਆ ਹੈ। ਮੈਂ ਚਲੋ ਉਸ ਟੀਕਾਕਾਰ ਦਾ ਨਾਂ ਜ਼ਿਕਰ ਕਰ ਦਿੱਤਾ। ਇਸ ਤੋਂ ਅਗਲਾ ਬਚਨ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ। ਉੱਥੇ ਅਰਥ ਇੱਕ ਤਾਂ ਚਲੋ ਇਹ ਅੰਮ੍ਰਿਤਸਰ ਸਿਫਤੀ ਦਾ ਘਰ, ਕੋਈ ਸ਼ੱਕ ਹੀ ਨਹੀਂ ਕਿ ਇਹ ਸੱਚਮੁੱਚ ਸਿਫਤੀ ਦਾ ਘਰ ਹੈ। ਅੱਗੇ ਮੈਂ ਬੇਨਤੀ ਕਰਨਾ, ਪਰ ਉੱਥੇ ਉਹ ਕਹਿੰਦੇ ਨੇ ਲਾਹੌਰ ਇੱਕ ਸ਼ਹਿਰ ਸੀ, ਲਾਹੌਰ ਵਿੱਚ ਜ਼ਹਿਰ ਘੁਲਦਾ ਪਿਆ ਸੀ, ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਆਗਮਨ ਨਾਲ ਇੱਕ ਕਿਰਪਾ ਵਰਤ ਗਈ। ਕੱਲਾ ਉਹ ਸ਼ਹਿਰ ਨਹੀਂ ਰਿਹਾ ਪਿਆਰਿਓ, ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਪਏ, ਗੁਰੂ ਰਾਮਦਾਸ ਜੀ ਦੀ ਆਮਦ ਹੋਈ, ਸੱਚਮੁੱਚ ਉਹ ਅੰਮ੍ਰਿਤਸਰ ਸਿਫਤੀ ਦਾ ਘਰ ਬਣਿਆ। ਜਦੋਂ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ, ਕਿੰਨੀ ਸਵਾਦਲੀ ਇੱਕ ਇਹ ਘਟਨਾ ਹੈ ਕਿ ਚਾਰ ਗੁਰੂ ਸਾਹਿਬਾਨ, ਗੁਰੂ ਰਾਮਦਾਸ ਸਮੇਤ ਚਾਰ ਗੁਰੂ ਸਾਹਿਬਾਨ ਆਪਣੇ ਸਰੀਰਕ ਚੋਲੇ ਵਿੱਚ ਨੇ। ਗੁਰੂ ਨਾਨਕ ਸਾਹਿਬ ਜੀ ਦੀ ਆਰਬਲਾ, ਚਲੋ ਮੈਂ ਇਹ ਇਤਿਹਾਸ ਦਾ ਪੱਖ ਲੈਣ ਲੱਗਾ, ਸਾਨੂੰ ਇਹ ਸੁਣਾਉਣਾ ਪੈਂਦਾ ਵੀ ਇੰਨੀ ਉਮਰ ਹੋਈ, ਇਦੋਂ ਜਨਮ ਹੋਇਆ। ਇਹ ਗੱਲ ਚੇਤੇ ਰੱਖਿਓ, ਗੁਰੂ ਉਹ ਸਮਰੱਥ ਹੈ ਜਿਹਦਾ ਨਾ ਕਦੀ ਜਨਮ ਕਹੇ ਅਤੇ ਨਾ ਕਦੀ ਮੌਤ ਕਹੇ। ਸਤਿਗੁਰੂ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਮੇਂ ਰਿਹਾ ਸਮਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਉਮਰ ਉਸ ਵਕਤ 65 ਸਾਲ ਦੇ ਕਰੀਬ ਹੈ ਜਦੋਂ ਗੁਰੂ ਰਾਮਦਾਸ ਦਾ ਆਗਮਨ ਹੋਇਆ। ਸਤਿਗੁਰੂ ਕਰਤਾਰਪੁਰ ਨੇ ਜੀ ਉਦੋਂ ਜਦੋਂ ਲਾਹੌਰ ਬਾਬਾ ਹਰਦਾਸ ਦੇ ਘਰ ਵਿੱਚ ਮਾਤਾ ਦਇਆ ਕੌਰ ਦੀ ਕੁੱਖ 'ਚੋਂ ਗੁਰੂ ਰਾਮਦਾਸ ਦਾ ਆਗਮਨ ਹੋਇਆ। ਗੁਰੂ ਨਾਨਕ ਸਾਹਿਬ 65 ਸਾਲ ਦੀ ਉਮਰ ਹੈ, ਗੁਰੂ ਅਮਰਦਾਸ ਦੀ ਉਸ ਵਕਤ ਉਮਰ 55 ਸਾਲ ਦੇ ਕਰੀਬ ਹੋ ਚੁੱਕੀ ਹੈ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਦੀ ਉਮਰ ਉਸ ਵਕਤ 30 ਸਾਲ ਹੈ ਜਦੋਂ ਗੁਰੂ ਰਾਮਦਾਸ ਸੋਢੀ ਸੁਲਤਾਨ ਦਾ ਆਗਮਨ ਹੋਇਆ ਹੈ। ਇਉਂ ਕਹਿ ਲਓ ਕਿ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਉਮਰ ਜਦੋਂ 5 ਸਾਲ ਦੇ ਕਰੀਬ ਹੋਈ ਹੈ ਉਦੋਂ ਗੁਰੂ ਨਾਨਕ ਸਾਹਿਬ ਨੇ ਇਸ ਸੱਚਖੰਡ ਪਿਆਨਾ ਕੀਤਾ ਹੈ। ਕਿੰਨੇ ਕੁ ਨੇੜੇ ਨੇੜੇ ਨੇ, ਗੁਰੂ ਰਾਮਦਾਸ ਲਾਹੌਰ ਨੇ, ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ। ਹਾਲਾਂ ਉਸ ਵਕਤ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਸਿੱਖ ਬਣਿਆ 2 ਸਾਲ ਹੋ ਚੁੱਕੇ, ਕਿਉਂਕਿ 28 ਸਾਲ ਦੀ ਉਮਰ 'ਚ ਗੁਰੂ ਅੰਗਦ ਦੇ ਬਾਬਾ ਲਹਿਣਾ ਜੀ ਹਜ਼ੂਰ ਦੀ ਸੰਗਤ 'ਚ ਆਏ। ਉਹਨਾਂ ਨੂੰ 2 ਸਾਲ ਹੋ ਚੁੱਕੇ ਆ ਕਰਤਾਰਪੁਰ ਆਇਆ। ਬਾਬਾ ਅਮਰਦਾਸ ਅਜੇ ਗੁਰੂ ਦਰਬਾਰ ਵਿੱਚ ਉਹਨਾਂ ਨੂੰ ਸੋਏ ਉਹ ਪਹੁੰਚੇ ਨਹੀਂ। ਹਜ਼ੂਰ ਗੁਰੂ ਨਾਨਕ ਸਾਹਿਬ ਕਰਤਾਰਪੁਰ, ਬਾਬਾ ਲਹਿਣਾ ਜੀ ਵੀ ਕਰਤਾਰਪੁਰ, ਗੁਰੂ ਅਮਰਦਾਸ ਪਿੰਡ ਬਾਸਰ ਕੇ ਨੇ, ਅਤੇ ਗੁਰੂ ਰਾਮਦਾਸ ਮਹਾਰਾਜ ਸੱਚੀ ਸਰਕਾਰ ਲਾਹੌਰ ਦੀ ਧਰਤੀ 'ਤੇ ਉਹਨਾਂ ਦੀ ਆਮਦ ਹੋਈ ਹੈ। ਹਾਂ, ਇੱਕ ਸ਼ਬਦ ਅਸੀਂ ਜ਼ਰੂਰ ਸਾਰੇ ਮੈਂ ਵੀ ਵਰਤਣਾ ਵਾਂ, ਅਸੀਂ ਯਤੀਮ ਸ਼ਬਦ ਵਰਤਨੇ ਖਾਂ, ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਅੰਦਰ ਤੋਂ ਪੁੱਛ ਕੇ ਦੇਖੋ, ਸਤਿਗੁਰੂ ਤਾਂ ਸੱਚਮੁੱਚ ਯਤੀਮਾਂ ਨੂੰ ਆਪਣੇ ਕੋਲ ਥਾਂ ਦੇਣ ਵਾਲੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਬਚਪਨ ਵਿੱਚ ਹਜ਼ੂਰ ਦੇ ਸਨਮਾਨਯੋਗ ਮਾਤਾ ਦਇਆ ਕੌਰ ਜੀ ਚਲਾਣਾ ਕਰ ਗਏ। 7 ਸਾਲ ਦੀ ਆਰਬਲਾ ਹੋਈ ਹੈ, ਸੰਨ 1541 ਵਿੱਚ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਪਿਤਾ ਬਾਬਾ ਹਰਦਾਸ ਜੀ ਸੱਚਖੰਡ ਪਿਆਨਾ ਕਰ ਗਏ ਜਾਂ ਇਸ ਮਾਤ ਲੋਕ ਤੋਂ ਕੂਚ ਕਰ ਗਏ। ਉਹਨਾਂ ਦੀ ਸਨਮਾਨਯੋਗ ਨਾਨੀ ਨੇ ਆਪਣੇ ਦੋਹਤੇ ਦੀ ਪਰਵਰਿਸ਼ ਸ਼ੁਰੂ ਕੀਤੀ ਹੈ। ਸਾਡਾ ਇਤਿਹਾਸ ਕਹਿੰਦਾ 3 ਥਾਵਾਂ 'ਤੇ ਗੁਰੂ ਰਾਮਦਾਸ ਜੀ ਦੀ ਜੇ ਕਰਮ ਭੂਮੀ ਦੇਖੋ, ਇੱਕ ਲਾਹੌਰ, ਦੂਜੀ ਬਾਸਰ ਕੇ, ਤੀਸਰੀ ਆ ਗੋਇੰਦਵਾਲ ਸਾਹਿਬ ਅਤੇ ਚੌਥੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ। ਹਾਲਾਂਕਿ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਦੇ ਨਾਲ ਜਦੋਂ ਸਤਿਗੁਰੂ ਗੁਰੂ ਅਮਰਦਾਸ ਗੁਰਗੱਦੀ 'ਤੇ ਬਿਰਾਜਨ ਹੋਏ, ਕੁਰਕਸ਼ੇਤਰ ਗਏ, ਹਰਿਦੁਆਰ ਗਏ, ਉਸ ਵਕਤ ਰਾਮਦਾਸ ਗੁਰੂ ਜੀ ਨਾਲ ਗਏ ਆ। ਮਨ ਚਾਹੇਗਾ ਜੀ ਕਿਵੇਂ, ਗੁਰੂ ਗ੍ਰੰਥ ਸਾਹਿਬ 'ਚ ਤੁਖਾਰੀ ਰਾਗ 'ਚ ਮਹਾਰਾਜ ਜੀ ਦੇ ਬਚਨ ਨੇ कि तीर्थ उद्यम सतगुर किया सब लोक उदरण अर्था, उस सारी यात्रा का जिक्र गुरु रामदास ने अपनी बाणी च किया है। इहदा मतलब गुरु रामदास महाराज उस वक्त सिख दे रूप च गुरु अमरदास जी दे नाल ने। 7 साल की उम्र पिता जी चले गए लाहौर की धरती ते। सतगुरु गुरु रामदास महाराज उन्होंने बाल वरेस विच अपने सिर ते टोकरी राख घुंगणियां बाजार विच वेचियां ने। उस तो बाद नानी लाहौर तो पिंड बासर के ले आई। कुछ विद्वाना का मत है कि पिंड बासर के भी हजूर ने कोई समा किरत की। जदों गुरु अमरदास महाराज गोइंदवाल नगर वसा दिता, गुरु रामदास जी हजूर गुरु अमरदास जी दे साख संबंधियों के नाल ही अपनी नानी समेत गोइंदवाल साहब की धरती ते पहुंचे। आओ मैं कुछ बेनतियां तुहानू करनियां ने। यह तो चलो मुढ़ थोड़ा जहा बनया भी हिस्टरी है साड़ी। गुरु ग्रंथ साहब चो पुछो कि गुरु अमरदास ते गुरु रामदास की मिलनी की है। गोइंदवाल साहब की धरती ते तकरीबन गुरु रामदास जी ने 21 साल के करीब अपनी आरबला बतीत की। गोइंदवाल साहब की धरती गुरु ग्रंथ साहब च एक बचन है कि गुरु अमरदास ते गुरु रामदास जी जदों मिलनी हुंदी है पट साहबान कहिंदे इन्ना परम सुख गुरु रामदास नूं मिलिया। सच एवे अपने बचपन के सारे दुख जिन्नी भी मुसीबत भीड़ा जां विपत्ति आई हर चीज भुल गई जदों धन गुरु अमरदास महाराज जी दे दीदार कीते। उन्हां दा सवैया है कि गुरु मुख देख गुरु सुख पायो, क्योंकि जदों गुरबाणी मोहर ला देगी ना चेते रखियो फिर किसी की जरूरत नहीं गुरु इतिहास उत्ते कोई उंगल चुक सके। गुरु मुख देख इहदा अर्थ गुरु अमरदास दे पवित्र मुख नूं देख के उन्हां दे दर्शन करके गुरु सुख पायो। गुरु दा अर्थ है बहुत वड्डा। कहिंदे ने गुरु अमरदास दे पवित्र मुख दे दर्शन करके गुरु रामदास महाराज जी ने बहुत वड्डा सुख पाया। खुती जो प्यास पियूस पिवन की, जेड़ी अंदरे तीबर इच्छा सी के नाम अमृत दी दात मिले, अंदर ए तीबर इच्छा सी नाम अमृत दी प्राप्ति होवे, गुरु अमरदास महाराज जी दे दर्शन किते ते गुरु रामदास जी दे अंदर वो नाम अमृत दा झरना चल पिया। इउं कह लो सोमा फिट गया। गुरु मुख दे गुरु सुख पायो, खुती जो प्यास पियूस पिवन की, बांचित सिद्ध को बिद मिलायो। उस विधाते ने आपे ही सफलता दे दिती ते गुरु ग्रंथ साहिब कहिंदे ने विधाता अपने आप ही बिद बनाई जांदा गुरु रामदास ले। बंश सिद्ध को बिद मिलायो, पूर्ण भौ मन ठौर बसो, रस बासन जो सो जो दंग दिसतायो। जेड़ा मन लोकां दा वासना विच दसे पासी दौड़दा एक खिन भी टिकदा नहीं। सच एवे के गुरु अमरदास दे चरणां च नमस्कार कीती, गुरु रामदास दा अंदर एक खिन भी कदी खब्बे साजे पासे भटकिया नहीं, केवल गुरु चरणां दी प्रीच विच रहिंदा है। क्योंकि यह मिलनी है गुरु अमरदास ते गुरु रामदास दी गुरु ग्रंथ साहिब च कि गुरु मुख देख गुरु सुख पायो, खुती जो प्यास पियूस पिवन की, बांचित सिद्ध को बिद मिलायो, पूर्ण पोष मन ठौर बसो, रस बासन सो जो दंग दिसतायो। अगला वचन कह के गोइंदवाल गोबिंदपुरी सम जलन तीर विपास बनायो, गयो दुख दूर बरखन को। इत्ते शब्दों ना बरखन वरत्या बहु बचन। कहिंदे ने जिहड़ा कई सालां दा दुख सी, कई सालां दी ए मुसीबत सी, कई सालां दी ए विपता सी, यह सचमुच कई सालां दी मुसीबत कट्टी गई। गयो दुख 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 दूर बरखन को, सो गुरु मुख देख गुरु सुख पायो। हुण उत्थे जिहड़ी गोइंदवाल साहिब दी साधना है, चलो उस घटना तो आप सारे जाने, थड़े बनाउण दी घटना है, गुरु रामदास महाराज जी दे टोकरी ढोण दी घटना है। ते इच कोई शक नहीं कि गुरु रामदास जी दी लियाकत, उन्हां दा गुण, उन्हां दा हुनर, ये शब्द वरता उन्हां दे अपने जीवन नूं देख के गुरु अमरदास सब कुछ जानदे आ। उन्हां ने अपनी छोटी बेटी बीबी भानी दा रिश्ता कीता ते अपनी हयाती विच हजूर ने आनंद कारज कह लो विवाह शब्द वरतों कीता है। गुरु रामदास महाराज उत्थे उस घर विच दमाद बन के ਉਹਨਾਂ ਕਦੀ ਵੀ ਆਪਣਾ ਦਾਅਵਾ ਨਹੀਂ ਕੀਤਾ ਮੈਂ ਇਸ ਘਰ ਦਾ ਜਵਾਈ ਹਾਂ। ਥੋੜ੍ਹਾ ਜਿਹਾ ਆਓ ਇੱਕ ਘਟਨਾ ਨੂੰ ਆਪਾਂ ਜ਼ਰੂਰ ਵਾਚ ਲਈਏ। ਆਪ ਸਭ ਨੂੰ ਪਤਾ ਹੈ ਗੋਇੰਦਵਾਲ ਸਾਹਿਬ ਦੀ ਬੌਲੀ ਦਾ ਟੱਪ ਬਾਬਾ ਬੁੱਢਾ ਸਾਹਿਬ ਨੇ ਲਾਇਆ ਸੀ। ਗੁਰੂ ਰਾਮਦਾਸ ਨੇ ਇੱਥੇ ਟੋਕਰੀਆਂ ਢੋਈਆਂ, ਦਿਨ ਰਾਤ ਸੇਵਾ ਵਿੱਚ ਰਹਿੰਦੇ ਸਨ ਅਤੇ ਦਿਨ ਰਾਤ ਬੰਦਗੀ। ਇੱਥੋਂ ਤੱਕ ਕਹਿੰਦੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇਤਰ, ਉਹਨਾਂ ਦੀਆਂ ਦੋਨੋਂ ਪਲਕਾਂ ਜਿਹੜੀਆਂ ਨੇ ਗੁਰੂ ਦੇ ਪ੍ਰੇਮ ਵਿੱਚ ਹਰ ਵਕਤ ਹੀ ਭਿੱਜੀਆਂ ਰਹਿੰਦੀਆਂ ਸਨ। ਚਲੋ ਅਸੀਂ ਸ਼ਬਦ ਕਈ ਵਾਰੀ ਪਾਣੀ ਵਰਤਦੇ ਹਾਂ, ਮੈਂ ਕਹਿੰਦਾ ਗੁਰੂ ਰਾਮਦਾਸ ਕਹਿੰਦੇ ਨੇ ਪਾਣੀ ਨਹੀਂ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜ, ਨੇਤਰ ਭਿੱਜੇ ਰਹਿੰਦੇ ਆ। ਅੱਜ ਟੋਕਰੀ ਚੁੱਕ ਕੇ ਬਾਹਰ ਨਿਕਲੇ ਆ ਦੂਰ ਸੱਟਣ ਵਾਸਤੇ ਕਾਰ ਨੂੰ, ਤੇ ਸ਼ਾਮ ਸੂਰਜ ਅਸਤ ਹੋ ਰਿਹਾ ਤੇ ਕੁਝ ਕੁ ਸੱਜਣ ਤੁਰੇ ਆ ਰਹੇ ਆ। ਉਹਨਾਂ ਨੇ ਗੁਰੂ ਰਾਮਦਾਸ ਵੱਲ ਹੀ ਆਪਣਾ ਰੁਖ ਕਰ ਲਿਆ ਤੇ ਇਹ ਕੋਈ ਸੱਜਣ ਹੋਰ ਨਹੀਂ, ਲਾਹੌਰ ਦੇ ਸੋਢੀ ਵਸਨੀਕ ਨੇ, ਗੁਰੂ ਰਾਮਦਾਸ ਦੀ ਆਪਣੀ ਬਿਰਾਦਰੀ ਵਿੱਚੋਂ ਆਪਣੀ ਕੁੱਲ ਨਾਲ ਸੰਬੰਧਿਤ ਨੇ। ਕਹਿੰਦੇ ਨੇ ਉਸ ਵਕਤ ਉਹਨਾਂ ਵਿੱਚੋਂ ਇੱਕ ਬਜ਼ੁਰਗ ਨੇ ਪਹਿਚਾਣ ਲਿਆ, ਗੁਰੂ ਰਾਮਦਾਸ ਜੀ ਨੇ ਟੋਕਰੀ ਸੱਟ ਕੇ ਉਹਨਾਂ ਨੂੰ ਪੂਰਾ ਅਦਬ ਮਾਨ ਦਿੱਤਾ, ਉਸ ਵਿੱਚੋਂ ਗੁਰਮੁਖੋਂ ਕਿਸੇ ਨੇ ਕੰਡ ਤੇ ਥਾਪੜਾ ਨਹੀਂ ਦਿੱਤਾ, ਕਿਸੇ ਨੇ ਪਿਆਰ ਨਹੀਂ ਕੀਤਾ। ਇੱਕ ਬਜ਼ੁਰਗ ਨੇ ਗੁੱਸੇ ਵਿੱਚ ਮਹਾਰਾਜ ਜੀ ਦੇ ਖੱਤ ਨੂੰ ਪਕੜ ਲਿਆ, ਉਸ ਦਾ ਗੁੱਸੇ ਵਿੱਚ ਸਰੀਰ ਕੰਬੇ, ਬੁੱਲ ਕੰਬਣ। ਉਹਨੇ ਕਿਹਾ ਜੇ ਟੋਕਰੀ ਹੀ ਢੋਣੀ ਸੀ ਤੇ ਏਦੂ ਚੰਗਾ ਲਾਹੌਰ ਕਿਸੇ ਦੇ ਘਰ ਵਿੱਚੋਂ ਨੌਕਰੀ ਕਰ ਲੈਂਦਾ, ਉੱਥੇ ਮਜ਼ਦੂਰੀ ਕਰ ਲੈਂਦਾ। ਮੈਂ ਜਿਹੜੀ ਅੱਜ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਰਜ਼ ਕਰਾਂਗਾ ਕਿ ਸਤਿਗੁਰੂ ਤੇਰਾ ਘਰ ਕਿੰਨਾ ਕੁ ਵੱਡਾ ਹੈ, ਤੇਰੇ ਘਰ ਦੀ ਵਡਿਆਈ ਦਾ ਕੋਈ ਪਾਰਾਵਾਰ ਹੀ ਨਹੀਂ। ਉਹਨੇ ਗੁੱਸੇ ਵਿੱਚ ਆਏ ਨੇ ਕੰਬਦੇ ਹੋਏ ਨੇ ਕਿਹਾ ਜੇ ਟੋਕਰੀ ਢੋਣੀ ਸੀ ਲਾਹੌਰ ਕਿਉਂ ਨਾ ਢੋ ਲਈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆ ਗਏ ਸਤਿਗੁਰੂ ਗੁਰੂ ਅਮਰਦਾਸ। ਉਹਨਾਂ ਦੀ ਆਰਬਲਾ ਉਸ ਵਕਤ 93 ਸਾਲ ਦੇ ਕਰੀਬ ਹੋ ਚੁੱਕੀ ਸੀ। ਬਿਰਧ ਬਾਬਾ ਜੀ ਸਤਿਗੁਰੂ ਉਹਨਾਂ ਨੇ ਨਮਸਕਾਰ ਨਹੀਂ ਕੀਤੀ ਸੋਢੀ ਕੁੱਲ ਦੇ ਲੋਕਾਂ ਨੇ, ਉਹਨਾਂ ਇੱਕੋ ਸ਼ਬਦ ਕਿਹਾ, ਕਹਿਣ ਲੱਗੇ ਮੈਂ ਸ਼ਬਦ ਵਰਤਣ ਲੱਗਾ ਇਤਿਹਾਸ ਦੇ ਨੇ, ਕਿਉਂਕਿ ਇਹ ਸ਼ਬਦ ਵਰਤਦਿਆਂ ਸੱਚਮੁੱਚ ਗੁਰੂ ਰਾਮਦਾਸ ਲਈ ਕਦੀ ਵੀ ਕੋਈ ਅਧੂਰਾ ਸ਼ਬਦ ਅੰਦਰ ਨੂੰ ਧੂਹ ਪਾ ਕੇ ਚਲਾ ਜਾਂਦਾ। ਭਰੀ ਸੰਗਤ 'ਚ ਗੁਰੂ ਅਮਰਦਾਸ ਨੂੰ ਕਹਿੰਦੇ ਨੇ ਇਹਦੇ ਮਾਂ ਬਾਪ ਮਰ ਗਏ, ਇਸ ਨਭਾਗਾ ਕਿਉਂ ਜਿੰਦਾ ਰਹਿ ਗਿਆ। ਇਹ ਸ਼ਬਦ ਵਰਤਨੇ ਕਿ ਮਾਂ ਬਾਪ ਚਲੇ ਗਏ, ਇਹ ਅਭਾਗਾ ਕਿਉਂ ਜਿੰਦਾ ਰਹਿ ਗਿਆ। ਕਹਿੰਦੇ ਨੇ ਇਹਨੇ ਆਪਣੇ ਸਿਰ 'ਚ ਮਿੱਟੀ ਪਾ ਲਈ, ਘੱਟੋ ਘੱਟ ਤੁਸੀਂ ਤਾਂ ਸੋਚਦੇ ਕਿ ਦਮਾਦ ਬਣਾ ਕੇ ਤੋਂ ਟੋਕਰੀ ਚਵਾਉਂਦੇ ਹੋ। ਗੁਰੂ ਅਮਰਦਾਸ ਮਹਾਰਾਜ ਬੜੇ ਪਿਆਰ ਨਾਲ ਬੋਲੇ, ਕਹਿੰਦੇ ਨੇ ਕਿ ਕਿਸ ਨੇ ਟੋਕਰੀ ਚੁਕਾਈ, ਕਿਸ ਨੇ ਟੋਕਰੀ ਚੁੱਕੀ, ਕਿੰਨੇ ਸਿਰ 'ਚ ਮਿੱਟੀ ਪਾਈ, ਕੌਣ ਕਹਿ ਨਿਭਾਗਾ। ਜਦੋਂ ਇਹ ਸ਼ਬਦ ਕਹਿ ਕੌਣ ਕਹਿ ਨਿਭਾਗਾ, ਉਸ ਬਜ਼ੁਰਗ ਨੇ ਬਾਂਹ ਪਕੜ ਕਿਹਾ ਆਹ ਕਹਿ ਨਿਭਾਗਾ। ਕਹਿੰਦੇ ਨੇ ਗੁਰੂ ਅਮਰਦਾਸ ਨੇ ਸ਼ਬਦ ਕਹਿ ਭਲਿਓ, ਤੁਸੀਂ ਵਕਤੀ ਤੌਰ 'ਤੇ ਸੋਚ ਕੇ ਗੱਲ ਕਰ ਰਹੇ ਹੋ, ਕੌਣ ਕਹਿੰਦਾ ਰਾਮਦਾਸ ਜੀ ਦੇ ਦਰ ਸਿਰ 'ਤੇ ਟੋਕਰੀ ਕਹਿ, ਸੱਚ ਇਹ ਵੇ ਤੁਹਾਨੂੰ ਟੋਕਰੀ ਦਿਸਦੀ ਪਈ ਹੈ, ਮੈਨੂੰ ਗੁਰੂ ਰਾਮਦਾਸ ਦੇ ਸਿਰ 'ਤੇ ਗੁਰੂ ਨਾਨਕ ਦਾ ਨਿਰੰਜਨੀ ਛਤਰ ਦਿਸਦਾ ਪਿਆ ਹੈ। ਇਹਨਾਂ ਨੇ ਆਪਣੇ ਸੀਸ 'ਤੇ ਛਤਰ ਚੁੱਕਿਆ ਹੈ। ਤੁਸੀਂ ਕਹਿੰਦੇ ਹੋ ਮਿੱਟੀ ਇਹਨਾਂ ਨੇ ਸਿਰ 'ਚ ਪਾਈ, ਨਹੀਂ ਇਹਦੇ ਉੱਤੇ ਕੇਸਰ ਦੇ ਇਹ ਨਿਸ਼ਾਨ ਨੇ। ਸੱਚ ਇਹ ਵੇ ਤੁਸੀਂ ਸ਼ਬਦ ਵਰਤਿਆ ਅਭਾਗਾ ਹੈ, ਪਰ ਇਹ ਰਾਮਦਾਸ ਸਤਿਗੁਰੂ ਉਹ ਨੇ ਕਿ ਜਿਹਦੇ ਦਰ 'ਤੇ ਆ ਕੇ ਨਭਾਗੇ ਵੀ ਸੁਭਾਗੇ ਬਣ ਜਾਂਦੇ ਆ, ਜਿਹਦੇ ਦਰ 'ਤੇ ਆ ਕੇ ਸੱਚ ਇਵੇਂ ਨਕਰਮੇ ਵੀ ਕਰਮਾਂ ਵਾਲੇ ਬਣ ਜਾਂਦੇ ਆ, ਜਿਹਦੇ ਦਰਬਾਰ ਵਿੱਚ ਸੁੱਕੇ ਹੋਏ ਵੀ ਖਰੇ ਹੋ ਜਾਂਦੇ ਆ, ਜਿਹਦੇ ਦਰਬਾਰ ਵਿੱਚ ਬੇਸਵਾਦੇ ਹੋਏ ਵੀ ਰਸ ਨਾਲ ਭਰੇ ਜਾਂਦੇ ਆ, ਜਿਹਦੇ ਦਰਬਾਰ ਵਿੱਚ ਦੁੱਖਾਂ ਦੀਆਂ ਪੰਡਾਂ ਲੈ ਕੇ ਆਏ ਵੀ ਸੁੱਖਾਂ ਨਾਲ ਭਰਪੂਰ ਹੋ ਜਾਂਦੇ ਆ। ਪਿਆਰਿਓ ਇਹਨਾਂ ਨੂੰ ਨਿਭਾਗਾ ਨਾ ਕਹੋ, ਇਹ ਤਾਂ ਸੁਭਾਗੇ ਨੇ। ਸਾਡੇ ਇਤਿਹਾਸ ਵਿੱਚ ਇਹ ਬਚਨ ਹੈ। ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰੀ ਦੀਆਂ 4 ਨੇ ਉਹ ਸੋਢੀ ਕਹਿ ਰਹੇ ਸਨ ਕਿ ਇਹ ਵੀ ਜਨਮਿਓ ਬੰਸ਼ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤਕੇ ਮਰੇ ਸਦਨ ਕੋ ਤਿਆਗਾ, ਘਰ ਸੁਸਰਾਰ ਬਸਿਓ ਨਿਰਭਾਗਾ, ਇਸਨੇ ਤੋ ਸਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ। ਬੜੇ ਸੌਖੇ ਜੇ ਸ਼ਬਦ ਨੇ ਜੀ, ਸਮਝ ਪੈ ਗਏ ਹੋਣਗੇ। ਕਰੋ ਵਿਚਾਰ ਨਾ ਤੂੰ ਉੱਚਤਾਈ। ਉਸ ਵਕਤ ਗੁਰੂ ਅਮਰਦਾਸ ਕਹਿਣ ਲੱਗੇ ਕਿ ਨਹੀਂ ਭਲੇ ਪੁਰਖੋ, ਜੇ ਇਹ ਵੰਸ਼ ਜਨਮ ਨੇ ਧਾਰੈ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਤੁਹਾਡੀ ਕੁੱਲ ਚ ਜਨਮ ਨਾ ਲੈਂਦਾ ਤੇ ਤੁਹਾਡੇ ਪਿੱਤਰਾਂ ਨੂੰ ਨਰਕ ਚੋਂ ਕਿੰਨੇ ਕੱਢਣਾ ਸੀ। ਮੈਂ ਇੱਕ ਬੇਨਤੀ ਕਰਾਂਗਾ ਕਿ 21 ਸਾਲ ਦੇ ਕਰੀਬ ਉੱਥੇ ਕਾਲ ਕਮਾਈ ਕੀਤੀ। ਪਿਆਰਿਓ, ਵਕਤ ਆਇਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਿਆਨਾ ਕਰਨ ਦਾ। ਥੋੜ੍ਹੀ ਜਿਹੀ ਜਿਹੜਾ ਨੁਕਤਾ ਮੈਂ ਆਪ ਨਾਲ ਅੱਜ ਖਾਸ ਕਰਕੇ ਸਾਂਝਾ ਕਰਕੇ ਜਾਣਾ ਹੈ ਗੁਰੂ ਰਾਮਦਾਸ ਜੀ ਦੇ ਸੰਬੰਧੀ। ਉਸ ਵਕਤ ਦੋ ਪੁੱਤਰ ਕੋਲ ਨੇ, ਹਜ਼ੂਰ ਦੇ ਦੋਹਤੇ ਵੀ ਕੋਲ ਨੇ। ਆਪ ਨੂੰ ਪਤਾ ਕੌਣ ਹੈ, ਗੁਰੂ ਅਮਰਦਾਸ ਦੀ ਹਯਾਤੀ ਵਿੱਚ ਹੀ ਬਾਬਾ ਪਿਰਥੀ ਚੰਦ, ਗੁਰੂ ਅਰਜੁਨ ਦੇਵ ਤੇ ਵਿਚਕਾਰਲੇ ਬਾਬਾ ਮਹਾਂਦੇਵ ਜੀ ਦਾ ਜਨਮ ਹੋ ਚੁੱਕਾ ਹੈ। ਸਤਿਗੁਰੂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਰਾਮਦਾਸ ਜੀ ਨੂੰ ਇਸ਼ਨਾਨ ਕਰਾਓ, ਸੁੰਦਰ ਵਸਤਰ ਪਹਿਨਾ ਕੇ ਸਾਡੇ ਕੋਲ ਲੈ ਆਓ। ਉਸ ਵਕਤ ਵੀ ਦਾਤਾਰ ਸੇਵਾ ਦੇ ਵਿੱਚ ਸਨ। ਰਾਮਦਾਸ ਸਤਿਗੁਰੂ ਜੀ ਨੂੰ ਇਸ਼ਨਾਨ ਕਰਾ, ਸੁੰਦਰ ਵਸਤਰ ਪਹਿਨਾ, ਸੰਗਤ ਵਿੱਚ ਲਿਆਂਦਾ ਗਿਆ। ਮੈਂ ਸਿਰਫ ਇੱਕ ਬੇਨਤੀ ਕਰ ਲੱਗਾ, ਇਹਨਾਂ ਨੂੰ ਸੱਤੇ ਬਲਵੰਡ ਨੇ ਪੂਰੀ ਕਰਾਮਾਤ ਸ਼ਬਦ ਵਰਤਿਆ ਹੈ, ਇਹਨੂੰ ਭੱਟਾਂ ਨੇ ਸ਼ਬਦ ਵਰਤਿਆ ਹੈ, ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ, ਇਹਨਾਂ ਨੂੰ ਉੱਚੀ ਸੁਰਤ ਵਾਲਿਆਂ ਨੇ ਸ਼ਬਦ ਦਿੱਤਾ ਹੈ ਕਿ ਗੁਰੂ ਰਾਮਦਾਸ ਜੀ ਨੇ ਚੰਦੋਵਾ ਜਤਾਣ ਦਿੱਤਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੋਲ ਬੁਲਾਇਆ ਤੇ ਸ਼ਬਦ ਵਰਤਿਓ ਨੇ, ਅਸੀਂ ਸਰੀਰ ਆਪਣਾ ਬਦਲ ਲੱਗੇ ਹਾਂ, ਕਾਇਆ ਬਦਲ ਲੱਗੇ ਹਾਂ, ਹੁਣ ਗੁਰੂ ਨਾਨਕ ਸਾਹਿਬ ਦੀ ਜੋਤ ਤੁਹਾਡੇ ਅੰਦਰ ਨਿਵਾਸ ਕਰੇਗੀ। ਮਹਾਰਾਜ ਜੀ ਨੇ ਸ਼ਬਦ ਵਰਤਿਆ, ਅਗਲੇ ਗੁਰੂ ਨਾਨਕ ਸਾਹਿਬ ਦਾ ਰੂਪ ਆਪ ਜੀ ਹੋਵੋਗੇ। ਧੰਨ ਗੁਰੂ ਅਮਰਦਾਸ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਗੁਰਿਆਈ ਦਾ ਤਿਲਕ ਦਿੱਤਾ ਗਿਆ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਗੁਰੂ ਸ਼ਬਦ ਦਾ ਤਿਲਕ ਮਸਤਕ ਤੇ ਲਾ ਦਿੱਤਾ ਗਿਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਜਿਸ ਵਕਤ ਗੁਰਗੱਦੀ ਮਿਲਦੀ ਹੈ, ਬਾਬਾ ਸੁੰਦਰ ਜੀ ਦੇ ਸ਼ਬਦ ਨੇ ਕਿ ਸਤਿਗੁਰੂ ਪ੍ਰਤੱਖ ਹੁੰਦਾ, ਇਹਦਾ ਮਤਲਬ ਗੁਰੂ ਅਮਰਦਾਸ ਆਪਣੇ ਸਰੀਰ ਵਿੱਚ ਕਾਇਮ ਨੇ, ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਕਿ ਸਾਡੇ ਸਨਮੁਖ ਇਹਨਾਂ ਨੂੰ ਨਮਸਕਾਰ ਕਰੋ। ਸਾਡਾ ਗੁਰੂ ਗ੍ਰੰਥ ਸਾਹਿਬ ਦਾ ਬੋਲ ਹੈ ਕਿ ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸਾਂ ਪੈਰੀ ਪਾਏ ਜੀਓ। ਸਭ ਪਵੇਂ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੇ ਨਾਹੀਂ, ਪਰ ਸਤਿਗੁਰੂ ਆਣ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਏ ਜੀਓ। ਸਾਰਾ ਸੰਸਾਰ ਗੁਰੂ ਰਾਮਦਾਸ ਦੇ ਚਰਨਾਂ 'ਚ ਡਿੱਗ ਪਿਆ। ਆਓ ਥੋੜ੍ਹੀ ਜਿਹੀ ਜਿਹੜਾ ਮੈਂ ਨੁਕਤਾ ਆਪਣਾ ਸਾਂਝਾ ਕਰਨਾ ਚਾਹੁੰਦਾ, ਜਦੋਂ ਦੁਨੀਆਂ ਦੇ ਇਤਿਹਾਸ ਨੂੰ ਅਸੀਂ ਪੜ੍ਹਦੇ ਹਾਂ, ਅਸੀਂ ਮੈਂ ਅਰਜ਼ ਕੀਤੀ ਸਾਰੇ ਸ਼ਬਦ ਯਤੀਮ ਵਰਦੇ, ਜਦੋਂ ਦੁਨੀਆਂ ਦੀ ਤਵਾਰੀਖ ਤੁਸੀਂ ਹਿਸਟਰੀ ਪੜ੍ਹੋ, ਜਿੰਨੇ ਵੀ ਇੱਥੇ ਸ਼ਹਿਨਸ਼ਾਹ ਬਾਦਸ਼ਾਹ ਹੋਏ ਆ, ਬਹੁਤ ਸਾਰਾ ਇਤਿਹਾਸ ਸਾਡੇ ਸਾਹਮਣੇ ਬੋਲਦਾ ਹੈ ਕਿ ਕਈ ਵਾਰੀ ਬਾਦਸ਼ਾਹ ਉਹਦਾ ਜਨਮ ਸੱਚਮੁੱਚ ਪਿਤਾ ਬਾਦਸ਼ਾਹ ਦੇ ਘਰ 'ਚ ਹੁੰਦਾ ਹੈ, ਉਹਦੀਆਂ ਸੰਤਾਨਾਂ ਸ਼ਹਿਜ਼ਾਦੇ ਕਹਿਲਾਉਂਦੀਆਂ ਨੇ, ਪਰ ਜਿਹੜੇ ਸੱਚਮੁੱਚ ਸੋਨੇ ਦੇ ਗਹਿਣੇ ਪਾਉਂਦੇ ਆ, ਜਿਹੜੇ ਸੱਚਮੁੱਚ ਪਾਤਸ਼ਾਹੀ ਵਾਲਾ ਜੀਵਨ ਭੋਗਦੇ ਆ, ਸੱਚ ਇਵੇਂ ਏਡੇ ਅੱਡੇ ਵੱਡੇ ਬਾਦਸ਼ਾਹ, ਏਡੇ ਅੱਡੇ ਜਰਨੈਲ ਜੇਤੂ, ਬਾਹੂਬਲੀ ਲੋਕ, ਸਾਰੀ ਜ਼ਿੰਦਗੀ ਜਿਨ੍ਹਾਂ ਨੇ ਪਾਤਸ਼ਾਹੀ ਭੋਗੀ ਹੈ, ਜਦੋਂ ਸੰਸਾਰ ਤੋਂ ਤੁਰੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਨਾਂ ਦਾ ਨਾਮੋ ਨਿਸ਼ਾਨ ਮਿਟਿਆ, ਸਿਰਫ ਇੱਕ ਯਤੀਮ ਦੀ ਤਰ੍ਹਾਂ ਬਣ ਕੇ ਰਹਿ ਗਏ। ਪਰ ਸੱਚ ਇਵੇਂ ਕਿ ਗੁਰੂ ਰਾਮਦਾਸ, ਤੁਹਾਡੀ ਸ਼ੁਰੂਆਤ ਯਤੀਮ ਤੋਂ ਹੁੰਦੀ ਏ, ਤੇ ਜਦੋਂ ਤੁਸੀਂ ਆਪਣੇ ਦਰਬਾਰ ਵਿੱਚ ਬੈਠਦੇ ਹੋ, ਜੁਗੋ ਜੁਗ ਅਟਲ ਸੱਚਾ ਪਾਤਸ਼ਾਹ ਬਣ ਕੇ ਬੈਠ ਗਿਆ। ਫਿਰ ਇਸ ਨੁਕਤੇ ਨੂੰ ਧਿਆਨ ਨਾਲ ਸੁਣਿਓ, ਮੈਂ ਕਲੀਅਰ ਕਰ ਸਕਾਂ। ਦੁਨੀਆਂ ਦੀ ਤਵਾਰੀਖ ਪੜ੍ਹੋ, ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਕਵਿਤ ਕਿ ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛੱਤਰਧਾਰੀ, ਛੱਤਰ ਕੀ ਛਾਇਆ ਕਈ ਕੋਸ਼ਲੋ ਚਲਤ ਹੈ। ਜਿਹੜੀ ਬੇਨਤੀ ਕਰਨੀ ਚਾਹੁੰਦਾ, ਜਿਹੜੇ ਸ਼ਹਿਨਸ਼ਾਹ ਸਨ, ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛੱਤਰਧਾਰੀ, ਛੱਤਰ ਕੀ ਛਾਇਆ ਕਈ ਕੌਸ਼ਲ ਉਹ ਚਲਤ ਖੈਂ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਵੱਡੇ ਵੱਡੇ ਭੂਪਨ ਕੇ ਦ੍ਰਪ ਕੋ ਦਲਤ ਖੈਂ, ਮਾਨ ਸੇ ਮਹੀਪ ਉਹ ਦਲੀਪ ਕੇ ਸੇ ਛੱਤਰਧਾਰੀ, ਵੱਡੋ ਅਭਿਮਾਨ ਪੁੱਜ ਦੰਡ ਕੋ ਕਰਤੇ। ਮਹਾਰਾਜ ਨਾਂ ਲੈ ਦਿੱਤੇ ਜੀ, ਮਾਨ ਸੇ ਮਹੀਪ ਉਹ ਦਲੀਪ ਕੇ ਸੇ ਛੱਤਰਧਾਰੀ, ਵੱਡੋ ਅਭਿਮਾਨ ਪੁੱਜ ਦੰਡ ਕੋ ਕਰਤ ਖੈਂ, ਦਾਰਾ ਸੇ ਦਲਿਊਸਰ, ਦਾਰਾ ਸੇ ਦਲੀਸਰ, ਦਿਰੋਧਨ ਸੇ ਮਾਨਤਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਖੈਂ। ਸੁਣੋ ਇਸ ਨੁਕਤੇ ਨੂੰ, ਇਹ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ। ਵੈਸੇ ਦੋ ਸੂਫੀ ਬੰਦਿਆਂ ਦੀ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ। ਬੁੱਲੇ ਸ਼ਾਹ ਨੇ ਗੱਲ ਕਹੀ, ਜਦੋਂ ਸੰਸਾਰ ਦੇ ਪਾਤਸ਼ਾਹ ਨੂੰ ਉਹਨੇ ਦੇਖਿਆ, ਕਿਉਂਕਿ ਪਾਤਸ਼ਾਹ ਸ਼ਬਦ ਸ਼ਹਿਨਸ਼ਾਹ ਲਈ ਵਰਤਿਆ ਜਾਂਦਾ ਸੀ, ਪਰ ਸੱਚ ਇਹ ਵੇ ਕਿ ਗੁਰੂ ਰਾਮਦਾਸ ਦੀ ਸ਼ੁਰੂਆਤ ਪਾਤਸ਼ਾਹ ਦੇ ਘਰ 'ਚ ਨਹੀਂ, ਉਹਨਾਂ ਦੀ ਸ਼ੁਰੂਆਤ ਉਸ ਘਰ 'ਚ ਹੋਈ ਹੈ ਜਿਸ ਘਰ ਵਿੱਚ ਰੋਟੀ ਵੀ ਬੜੀ ਮੁਸ਼ਕਲ ਨਾਲ ਪੱਕ ਰਹੀ ਸੀ। ਉਹਨਾਂ ਦੀ ਜ਼ਿੰਦਗੀ ਦਾ ਆਗਾਜ਼ ਉਸ ਵਕਤ ਹੋਇਆ, ਉਸ ਢੰਗ ਨਾਲ ਹੋਇਆ ਕਿ ਜਿਸ ਉਮਰ ਵਿੱਚ ਮਾਪੇ ਆਪਣੇ ਬੱਚਿਆਂ ਦਾ ਬੇਸ ਬਣਾਉਂਦੇ ਆ, ਉਸ ਉਮਰ ਵਿੱਚ 7 ਸਾਲ ਦੇ ਗੁਰੂ ਰਾਮਦਾਸ ਟੋਕਰੀ ਢੋ ਕੇ ਆਪਣਾ ਪੇਟ ਪਾਲਦੇ ਆ, ਕੋਈ ਪਾਤਸ਼ਾਹ ਵਾਲਾ ਸੁੱਖ ਨਹੀਂ। ਬੁੱਲੇ ਨੇ ਇੱਕ ਸ਼ਬਦ ਵਰਤਿਆ, ਉਹ ਕਹਿੰਦਾ, ਕਿਤੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾ ਘੁਰਾੜੇ ਮਾਰ ਨਹੀਂ। ਮੇਰੇ ਨੁਕਤੇ ਨੂੰ, ਬੇਨਤੀ ਨੂੰ ਸੁਣਿਓ, ਪਾਤਸ਼ਾਹ ਹੈ ਪਰ ਸੱਚੀ ਮੁੱਚੀ ਨਾਮੋ ਨਿਸ਼ਾਨ ਮਿਟ ਗਏ। ਇੱਕ ਬਚਨ ਕਹਿ, ਚਲੋ ਇੱਕ ਬੈਂਤ ਕਹਿ, ਸ਼ਾਹ ਮੁਹੰਮਦ ਦਾ ਸਿੰਘਾਂ ਦਾ ਜੰਗਨਾਮਾ ਜਿਹੜਾ ਲਿਖੇ, ਉਹਦੇ ਆਰੰਭ ਵਿੱਚ ਲਿਖਦਾ ਹੈ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਾਉਣ ਜੈ, ਉਹਨੇ ਵੀ ਨਾਂ ਗਿਣੇ ਨੇ, ਸ਼ਹਿਦਾਦ ਨਮਰੂਦ ਫਰਾਉਣ ਜੈ, ਦਾਵੇ ਬਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ, ਫੇਰੀ ਵਾਂਗ ਬਣ ਜਾ ਰਿਹਾ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਪਾਤਸ਼ਾਹ ਆਏ ਚਲੇ ਗਏ। ਮੈਂ ਤੁਹਾਡਾ ਧਿਆਨ ਅੰਮ੍ਰਿਤ ਵੇਲੇ ਵੱਲ ਜਾਣਾ ਚਾਹੁੰਦਾ, ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ, ਇੱਕ ਗੁਰੂ ਗ੍ਰੰਥ ਸਾਹਿਬ ਦਾ ਸ਼ਲੋਕ ਲੈ ਲਈਏ, ਗੱਲ ਹੋਰ ਕਲੀਅਰ ਹੋਵੇਗੀ ਕਿ ਜਿਹੜੇ ਪਾਤਸ਼ਾਹ ਦੇ ਘਰ ਵਿੱਚ ਜੰਮੇ, ਪਾਤਸ਼ਾਹ ਕਹਾਏ, ਬਾਦਸ਼ਾਹ ਕਹਾਏ, ਉਹਨਾਂ ਲੋਕਾਂ ਦਾ ਅੰਤ ਕਿਵੇਂ ਹੋਇਆ, ਤੇ ਜਿਹਦੀ ਸ਼ੁਰੂਆਤ ਸੱਚਮੁੱਚ ਇੱਕ ਯਤੀਮ ਦੀ ਤਰ੍ਹਾਂ ਹੋਈ, ਉਹਦਾ ਅੰਤ ਕਦੀ ਵੀ ਨਹੀਂ ਹੋਇਆ, ਉਹ ਜੁਗੋ ਜੁਗ ਗੁਰੂ ਰਾਮਦਾਸ ਸੋਢੀ ਸੁਲਤਾਨ ਬਣ ਗਿਆ। ਇਸ ਨੁਕਤੇ ਨੂੰ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਕਹਿ ਜੀ ਸ਼ਲੋਕ, ਉਹ ਸ਼ਲੋਕ ਹੈ, ਪਾਸ ਦਮਾਮੇ ਛੱਤ ਸਿਰ, ਭੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਣ ਮੈਂ ਥੀਏ ਅਤੀਮਾ ਗੱਡ। ਇਹਦੇ ਥੋੜੇ ਜਿਹੇ ਅਰਥ ਆਪਾਂ ਸਮਝ ਲਈਏ। ਪਾਸ ਦਮਾਮੇ, ਜਦੋਂ ਪਾਤਸ਼ਾਹ ਦੀ ਅਸਵਾਰੀ ਨਿਕਲਦੀ ਸੀ, ਕਿਉਂਕਿ ਪੁਰਾਤਨ ਸਮੇਂ ਇਸ ਤਰ੍ਹਾਂ ਸੀ ਜੀ, ਜਦੋਂ ਪਾਤਸ਼ਾਹ ਦੀ ਬਾਦਸ਼ਾਹ ਦੀ ਸਵਾਰੀ ਨਿਕਲਣੀ, ਤੇ ਦਮਾਮੇ ਦਾ ਅਰਥ ਉਦੋਂ ਨਗਾਰੇ ਵੱਜਦੇ ਸਨ। ਅਗਲਾ ਬਚਨ ਭੇਰੀ, ਭੇਰੀ ਦਾ ਅਰਥ ਹੈ ਤੂਤੀਆਂ ਵਾਜੇ, ਭੇਰੀ ਸੱਡੋ ਰੱਡ, ਰੱਡ ਛੰਦ ਦੀ ਚਾਲ ਹੈ, ਸਵਈਆਂ ਵਿੱਚ ਵੀ ਆਉਂਦਾ ਰੱਡ। ਕਹਿਣ ਲੱਗੇ ਜਦੋਂ ਬਾਦਸ਼ਾਹ ਚੱਲਦੇ ਸਨ, ਉਹਨਾਂ ਅੱਗੇ ਨਗਾਰੇ ਵੱਜਦੇ ਆ, ਉਹਨਾਂ ਅੱਗੇ ਵਾਜੇ ਤੂਤੀਆਂ ਵੱਜਦੇ ਆ। ਸੱਚ ਇਹ ਵੇ ਕਵੀ ਲੋਕ ਦਰਬਾਰ ਵਿੱਚ ਉਹਨਾਂ ਦੀਆਂ ਖਲੋ ਕੇ ਸਿਫਤਾਂ ਦੇ ਕਸੀਦੇ ਪੜ੍ਹਦੇ ਆ, ਸਿਫਤਾਂ ਕਰਦੇ ਆ। ਭੇਰੀ ਸੱਡੋ ਰੱਡ, ਅਗਲੀ ਤੋਕੀ ਕਿ ਜਾਏ ਸੁੱਤੇ ਜੀਰਾਣ ਮੈਂ, ਜੀਰਾਣ ਦਾ ਅਰਥ ਹੈ ਕਬਰਾਂ, ਜਿੱਥੇ ਸੱਚਮੁੱਚ ਕੋਈ ਵਸੋ ਨਾ ਹੋਵੇ। ਜਾਏ ਸੁੱਤੇ ਜੀਰਾਣ ਮੈਂ ਥੀਏ ਅਤੀਮਾ, ਪਾਠ ਹੈ ਅਸਲ ਚ ਅਤੀਮਾ ਪਰ ਅਰਥ ਹੈ ਯਤੀਮਾ, ਥੀਏ ਅਤੀਮਾ ਗੱਡ, ਜਿਨ੍ਹਾਂ ਦੇ ਨਗਾਰੇ ਵੱਜਦੇ ਸਨ, ਜਿਨ੍ਹਾਂ ਦੇ ਨਾਮ ਚੱਲਦੇ ਸਨ, ਜਿਨ੍ਹਾਂ ਦੀਆਂ ਤੂਤੀਆਂ ਵੱਜਦੀਆਂ ਸਨ, ਜਿਨ੍ਹਾਂ ਦੀ ਜੈ ਜੈਕਾਰ ਹੁੰਦੀ ਸੀ, ਉਹ ਸੰਸਾਰ ਤੋਂ ਚਲੇ ਗਏ, ਜਿਰਾਨ ਵਿੱਚ ਕਬਰਾਂ ਵਿੱਚ ਉਹ ਯਤੀਮਾਂ ਦੀ ਤਰ੍ਹਾਂ ਗੱਡ ਦਿੱਤੇ ਗਏ। ਦਮਾਮੇ ਕੋਲ ਪਏ ਨੇ ਪਰ ਉਹਨਾਂ ਦੇ ਨਾਂ ਤੇ ਕੋਈ ਨਗਾਰਾ ਨਹੀਂ ਵਜਾਉਂਦਾ। ਸੱਚ ਇਹ ਵਾਜੇ ਕਹਿਣ ਲੋਕ ਕਹਿਣ, ਉਹਨਾਂ ਦਾ ਕੋਈ ਨਾਮ ਨਹੀਂ ਲੈਂਦਾ। ਉਹ ਗੁਰੂ ਕੇ ਸਿੱਖੋ, ਜਿਨ੍ਹਾਂ ਦੇ ਨਗਾਰੇ ਵੱਜਦੇ ਸਨ, ਤੂਤੀਆਂ ਵੱਜਦੀਆਂ ਸਨ, ਜੈ ਜੈਕਾਰ ਹੁੰਦੀ ਸੀ, ਉਹਨਾਂ ਦੀਆਂ ਕਮਰਾਂ ਯਤੀਮਾਂ ਦੀ ਤਰ੍ਹਾਂ ਬਣੀਆਂ ਹੋਈਆਂ ਨੇ। ਪਰ ਸੱਚ ਇਹ ਵੇ ਕਿ ਜਿਸ ਗੁਰੂ ਰਾਮਦਾਸ ਨੂੰ ਦੇਖ ਕੇ ਲੋਕ ਕਹਿੰਦੇ ਸਨ, ਇਹ ਰੋਟੀ ਦੀ ਖਾਤਰ, ਟੁਕੜੇ ਦੀ ਖਾਤਰ ਬਹੁਤ ਕੁਝ ਸੁਣਿਆ, ਜਿਹਨੂੰ ਯਤੀਮ ਕਹਿੰਦੇ ਸਨ, ਉਹ ਸੱਚਾ ਪਾਤਸ਼ਾਹ ਬਣ ਕੇ ਸਾਰੇ ਸੰਸਾਰ ਤੇ ਕਿਰਪਾ ਕਰਦਾ ਪਿਆ। ਉਹ ਯਤੀਮ ਨਹੀਂ, ਸਾਰੇ ਸੰਸਾਰ ਤੇ ਉਹਦੀ ਕਿਰਪਾ ਵਰਤ ਰਹੀ ਹੈ। ਮੈਂ ਇੱਕ ਵਾਰੀ ਇੱਥੇ ਬੇਨਤੀ ਕੀਤੀ ਸੀ, ਤਾਜ ਮਹਿਲ, ਲਾਲ ਕਿਲ੍ਹਾ ਆਗਰਾ, ਲਾਲ ਕਿਲ੍ਹਾ ਦਿੱਲੀ, ਇਸ ਦੁਨੀਆ 'ਚ, ਇਸ ਮੁਲਕ 'ਚ ਕਹਿ ਲਓ, ਬੜੀਆਂ ਇਮਾਰਤਾਂ ਐਸੀਆਂ ਨੇ ਜਿਹੜੀਆਂ ਬਾਦਸ਼ਾਹ ਨੇ ਆਪਣੇ ਹੱਥੀਂ ਬਣਾਈਆਂ ਨੇ। ਪਰ ਯਾਦ ਰੱਖਿਓ, ਉਹਨਾਂ ਬਾਦਸ਼ਾਹਾਂ ਦੇ ਨਾਂ ਦਾ ਜ਼ਿਕਰ ਸਿਰਫ ਗਾਈਡ ਕਰਦੇ ਨੇ, ਉਹੀ ਸ਼ਬਦ ਕਹਿੰਦੇ ਆ ਕਿ ਫਲਾਣੇ ਬਾਦਸ਼ਾਹ ਨੇ ਬਣਾਇਆ, ਇੰਨਾ ਸਮਾਂ ਲੱਗਾ, ਇੰਨੇ ਸਾਲ ਲੱਗੇ, ਇਹ ਕੁਝ ਹੋਇਆ। ਪਰ ਸੱਚ ਇਹ, ਤਾਜ ਮਹਿਲ ਵਿੱਚ ਕਦੀ ਨਗਾਰਾ ਵੱਜਦਾ ਦੇਖਿਆ? ਕਦੀ ਤੂਤੀਆਂ ਵੱਜਦੀਆਂ ਦੇਖੀਆਂ? ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਜਿਹੜੇ ਪਾਤਸ਼ਾਹ ਕਹਾਉਂਦੇ ਸਨ ਸੱਚਮੁੱਚ ਯਤੀਮ ਬਣ ਗਏ। ਪਿਆਰਿਓ, ਜਿਸ ਨੂੰ ਯਤੀਮ ਕਿਹਾ ਜਾਂਦਾ ਸੀ ਉਹ ਸੱਚਾ ਪਾਤਸ਼ਾਹ ਬਣ ਗਿਆ ਹੈ। ਉੱਥੇ ਕੋਈ ਜ਼ਿਕਰ ਨਹੀਂ ਕਰਦਾ ਉਹਨਾਂ ਨਾਵਾਂ ਦਾ। ਲਾਲ ਕਿਲ੍ਹੇ ਦੀ ਫਸੀਲ ਤੇ ਕਦੀ ਕੋਈ ਖਲੋ ਕੇ ਸੰਦੇਸ਼ ਦਿੰਦੇ ਮੁਲਕ ਨੂੰ? ਪਰ ਸੱਚ ਇਹ ਵੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਹਰ ਰੋਜ਼ ਸਦੀਆਂ ਹੋ ਗਈਆਂ ਨੇ, ਅੰਮ੍ਰਿਤ ਵੇਲੇ ਤੇਰੇ ਪ੍ਰਕਾਸ਼ ਵੇਲੇ ਨਗਾਰੇ ਵੱਜਦੇ ਨੇ, ਇੱਥੇ ਨਰਸਿੰਘੇ ਵੱਜਦੇ ਨੇ, ਇੱਥੇ ਤੇਰੀ ਪਾਲਕੀ ਨਿਕਲਦੀ ਹੈ। ਸੱਚ ਹੈ ਗੁਰੂ ਰਾਮਦਾਸ ਕਿ ਤੇਰੀ ਉਮਤ ਅੱਜ ਵੀ ਸੱਚਾ ਪਾਤਸ਼ਾਹ ਕਹਿ ਕੇ ਤੇਰੇ ਚਰਨਾਂ ਵਿੱਚ ਨਮਸਕਾਰ ਕਰਦੀ ਹੈ। ਸੰਸਾਰ ਵਿੱਚ ਕੋਈ ਐਸਾ ਨਹੀਂ। ਇਸੇ ਕਰਕੇ ਭਾਈ ਸਾਹਿਬ ਨੇ ਲਿਖਿਆ, ਉਹ ਲਿਖਦੇ ਆ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਬੈਠਾ ਸੋਢੀ ਪਾਤਸ਼ਾਹ ਸ਼ਬਦ ਵਰਤਿਆ, ਰਾਮਦਾਸ ਸਤਿਗੁਰੂ ਕਹਾਵੈ। ਇੱਥੇ ਇੱਕ ਬੇਨਤੀ ਹੋਰ ਨਾਲ ਕਰਦਾ ਜਾਵਾਂ। ਪਿਆਰਿਓ, ਪਾਤਸ਼ਾਹ ਨੇ, ਪਰ ਖਿਰਦੇ ਦੀ ਗਰੀਬੀ ਕਿੰਨੀ ਹੈ, ਨਿਮਰਤਾ ਕਿੰਨੀ ਹੈ। ਦੇਖੋ ਕਿ ਜਿਸ ਵਕਤ ਗੁਰਗੱਦੀ ਮਿਲਦੀ ਹੈ, ਅਸੀਂ ਸਾਰੇ ਇਸ ਗੱਲ ਤੋਂ ਜਾਣੂ ਹਾਂ, ਉਸ ਵਕਤ ਵਿਰੋਧ ਵੀ ਹੋਇਆ, ਲੋਕਾਂ ਨੇ ਬਖੀਲੀ ਵੀ ਕੀਤੀ, ਅਪਸ਼ਬਦ ਵੀ ਵਰਤੇ। ਪਰ ਜਿਸ ਵਕਤ ਗੁਰਗੱਦੀ ਮਿਲੀ ਹੈ, ਗੁਰੂ ਰਾਮਦਾਸ ਦਾ ਪੂਰੇ ਦਾ ਪੂਰਾ ਦਾੜਾ ਸ਼ੁਕਰ ਦੇ ਅਥਰਵਾਂ ਨਾਲ ਭਿੱਜਾ ਹੋਇਆ ਸੀ। ਉਹਦੇ 'ਚ ਇੰਨੀ ਨਿਰਮਾਨਤਾ ਜੀ, ਸਾਡੇ ਤਕਰੀਬਨ ਸਾਰੇ ਵਿਦਵਾਨਾਂ ਨੇ ਜਦੋਂ ਇਤਿਹਾਸ ਲਿਖਿਆ, ਇਹਨਾਂ ਸ਼ਬਦਾਂ ਨੂੰ ਹਰ ਇੱਕ ਨੇ ਕੋਟ ਕੀਤਾ। ਗੁਰੂ ਅਮਰਦਾਸ ਦੇਖਦੇ ਆ ਕਿ ਸਾਰਾ ਨੇਤਰਾਂ 'ਚੋਂ ਨੀਰ ਦਾੜਾ ਭਿੱਜਿਆ ਅਤੇ ਪੁੱਛਦੇ ਆ, ਅੱਜ ਤਾਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਹੋ, ਅੱਜ ਆਪ ਚਵਰ ਛਤਰ ਦੇ ਮਾਲਕ ਹੋ, ਧੰਨ ਗੁਰੂ ਰਾਮਦਾਸ ਨੇ ਜਿਹੜੇ ਬਚਨ ਕਹੇ ਉਹ ਸੁਣ ਵਾਲੇ ਆ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਹਿਣ ਲੱਗੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। ਦੇਖੋ, ਜਦੋਂ ਗੁਰੂ ਰਾਮਦਾਸ ਦੀ ਬਾਣੀ ਪੜੋਗੇ, ਵਾਰ ਵਾਰ ਗੁਰੂ ਦਾ ਸ਼ੁਕਰ ਕਰੀ ਜਾਣਗੇ। ਗੁਣ ਦਾ ਅਰਥ ਹੈ ਪਰਉਪਕਾਰ। ਹੇ ਮੇਰੇ ਗੁਰੂ ਅਮਰਦਾਸ ਮਹਾਰਾਜ, ਮੈਂ ਤੇਰੇ ਕਿੰਨੇ ਕੁ ਪਰਉਪਕਾਰ ਦੱਸਾਂ। ਸੱਚ ਇਹ ਵੇ ਸਤਿਗੁਰੂ, ਜਦੋਂ ਮੇਰਾ ਇਹ ਮੁੱਖ, ਮੇਰੀ ਰਸਨਾ ਇੱਕ ਵਾਰੀ ਬੋਲਦੀ ਹੈ ਵਾਹਿਗੁਰੂ, ਕਹਿੰਦੇ ਸਿਰ ਤੋਂ ਪੈਰਾਂ ਤੱਕ ਮੈਂ ਬਿਸਮਾਦ ਵੀ ਚਲਾ ਜਾਂਦਾ। ਤੁਸੀਂ ਪੁੱਛਦੇ ਹੋ ਅੱਜ ਅੱਖਾਂ ਕਿਉਂ ਭਿੱਜੀਆਂ ਦਾਤਾ, ਮੇਰੇ ਵਰਗੇ ਨੂੰ ਤਾਂ ਆਪਣੇ ਵੀ ਵੇਖ ਕੇ ਦਰਵਾਜ਼ੇ ਬੰਦ ਕਰ ਦਿੰਦੇ ਸਨ। ਮੈਂ ਸ਼ੁਕਰ ਨਾ ਕਰਾਂ ਤੇ ਹੋਰ ਕੀ ਕਰਾਂ, ਤੂੰ ਉਹ ਦਾਤਾ ਜਿਹਨੇ ਰੁਲਦੇ ਹੋਏ ਨੂੰ ਆਪਣੇ ਗਲੇ ਨਾਲ ਲਾ ਲਿਆ ਹੈ। ਫਿਰ ਦੇਖੋ ਅਗਲੇ ਸ਼ਬਦ ਜਿਹੜੇ ਵਰਤੇ, ਕਹਿਣ ਲੱਗੇ, ਤੁਸੀਂ ਮਾਂ ਦਾ ਪਿਆਰ ਦਿੱਤਾ, ਤੁਸੀਂ ਪਿਤਾ ਦਾ ਪਿਆਰ ਦਿੱਤਾ, ਤੁਸੀਂ ਰਿਸ਼ਤੇਦਾਰਾਂ ਦਾ ਪਿਆਰ ਦਿੱਤਾ। ਸੱਚ ਇਹ ਵੇ ਗੁਰੂ ਅਮਰਦਾਸ, ਤੁਹਾਡਾ ਸ਼ੁਕਰ ਤੁਸੀਂ ਰੁਲਦੇ ਕੋਈ ਕੀੜੇ ਨੂੰ ਥਾਪ ਦਿੱਤਾ ਹੈ। ਇਹ ਪਵਿੱਤਰ ਸ਼ਬਦ ਹੈ ਕਿ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ। ਧੰਨ ਗੁਰੂ ਅਮਰਦਾਸ ਮਹਾਰਾਜ, ਜੋ ਖਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਕਰ ਜਾਣੂ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ। ਮੈਂ ਸਿਰਫ ਇੱਕ ਬੇਨਤੀ ਕੀਤੀ ਹੈ, ਜਿਸ ਨੂੰ ਯਤੀਮ ਕਹਿੰਦੇ ਸਨ, ਪਿਆਰਿਓ ਸੱਚਾ ਪਾਤਸ਼ਾਹ ਬੈਠਾ ਗੁਰੂ ਰਾਮਦਾਸ ਇੱਥੇ, ਜਿਨ੍ਹਾਂ ਨੂੰ ਲੋਕ ਪਾਤਸ਼ਾਹ ਕਹਿੰਦੇ ਸਨ, ਉਹ ਥੀਏ ਅਤੀਮਾ ਗੱਡ, ਉਹ ਯਤੀਮਾਂ ਦੀ ਤਰ੍ਹਾਂ ਨੇ। ਤਾਂ ਹੀ ਤਾਂ ਅੱਜ ਸਤਿਗੁਰੂ ਨੇ ਕਿਰਪਾ ਕੀਤੀ, ਜਿਹੜਾ ਹੁਕਮ ਸਾਨੂੰ ਬਖਸ਼ਿਆ, ਇਹਦੇ ਵਿੱਚ ਵੀ ਪੂਰੇ ਗੁਰੂ ਦੀ ਵਡਿਆਈ ਕੀਤੀ ਗਈ ਕਿ ਸਤਿਗੁਰੂ ਤੁਸੀਂ ਕਿੰਨੀ ਕੁ ਕਿਰਪਾ ਕਰਦੇ ਹੋ। ਸੋਲਠ ਮਹੱਲਾ ਪੰਜਵਾਂ, ਮ੍ਰਿਤਕ ਕੋ ਪਾਇਓ ਤਨ ਸਾਸਾ, ਦਾਤਾ ਮੁਰਦਿਆਂ ਵਿੱਚ ਤੂੰ ਜ਼ਿੰਦਗੀ ਪਾ ਦਿੱਤੀ, ਮਰਿਆਂ ਨੂੰ ਤੂੰ ਸਵਾਸ ਦੇ ਦਿੱਤੇ, ਸੁੱਕੇ ਸੜਿਆਂ ਨੂੰ ਅੰਦਰੋਂ, ਭੁੱਜਿਆਂ ਹੋਇਆਂ ਨੂੰ, ਟੁੱਟਿਆਂ ਹੋਇਆਂ ਨੂੰ ਤੂੰ ਨਾਮ ਦੀ ਦਾਤ ਦੇ ਦਿੱਤੀ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਜਿਹੜੇ ਕਈ ਜਨਮਾਂ ਦੇ ਧੱਕੇ ਖਾਂਦੇ ਪਏ ਸਨ ਜੂਨਾਂ ਚ, ਤੁਸੀਂ ਕਿਰਪਾ ਕੀਤੀ, ਵਿਛੜਿਆਂ ਨੂੰ ਆਨ ਆਨ ਲਫ਼ਜ਼ ਧਿਆਨ ਨਾਲ ਜ਼ਰੂਰਤ ਸੁਣਿਓ, ਲਿਆ ਕੇ ਤੁਸੀਂ ਆਪਣੇ ਬਚਨਾਂ ਦੀ ਖਿੱਚ ਨਾਲ ਉਹਨਾਂ ਵਿਛੜਿਆਂ ਨੂੰ ਲਿਆ ਕੇ ਪ੍ਰਭੂ ਨਾਲ ਜੋੜ ਦਿੱਤਾ। ਤੁਸੀਂ ਪਸ਼ੂ ਪ੍ਰੇਤ ਮੁਗਧ ਪੈ ਸਰੋਤੇ, ਪਸ਼ੂ ਬਿਰਤੀ ਵਾਲੇ, ਪ੍ਰੇਤ ਬਿਰਤੀ ਵਾਲੇ, ਅੱਤ ਦੇ ਉਜੱਡ ਮੂਰਖ ਬੰਦੇ, ਸੱਚੇ ਪਾਤਸ਼ਾਹ ਤੁਸੀਂ ਨਾਮ ਦੇ ਸਰੋਤੇ ਬਣਾ ਦਿੱਤੇ। ਹਰ ਨਾਮਾ ਮੁਖ ਗਾਇਆ, ਉਹਨਾਂ ਨੇ ਆਪਣੇ ਮੁਖ ਤੋਂ ਤੇਰੇ ਯਸ ਨੂੰ ਗਾਇਆ ਹੈ।
ਕੀ ਦੇਖ ਵਡਾਈ,
ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਉਹ ਸੰਸਾਰ ਦੇ ਲੋਗੋ, ਆਓ ਪੂਰੇ ਗੁਰੂ ਦੀ ਵਡਿਆਈ ਦੇਖੋ, ਪੂਰੇ ਗੁਰੂ ਦੀ ਬਖਸ਼ਿਸ਼ ਦੇਖੋ, ਪੂਰੇ ਗੁਰੂ ਦੀ ਪੂਰੀ ਕਰਾਮਾਤ ਦੇਖੋ।
ਤਾਕੀ ਕੀਮਤ ਕਹਿਣ ਨਾ ਜਾਈ,
ਪੂਰੇ ਗੁਰੂ ਦੀ ਵਡਿਆਈ ਇੰਨੀ ਕੁ ਹੈ, ਉਹਦੀ ਵਡਿਆਈ ਦੀ ਕੋਈ ਕੀਮਤ ਨਹੀਂ ਪਾ ਸਕਦਾ। ਹਾਂ, ਇਹੀ ਬਚਨ ਤਾਂ ਬਾਬਾ ਸੱਤਾ ਬਲਵੰਡ ਸਾਹਿਬ ਨੇ ਕਹੇ, ਸਿਰਫ ਉਹਦੇ ਅਰਥ ਵੀ ਚਲੋ ਕਰ ਲਈਏ, ਹਾਜ਼ਰੀ ਹਜ਼ੂਰ ਦੇ ਚਰਨਾਂ 'ਚ ਲੱਗ ਜਾਏਗੀ। ਹਜ਼ੂਰ ਦੀ ਇਹ ਪੌੜੀ ਕਿ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਇਹ ਪੂਰੇ ਗੁਰੂ ਦੀ ਵਡਿਆਈ ਹੈ। ਜਿਸ ਨੇ ਪੈਦਾ ਕੀਤਾ ਉਹਨੇ ਕੀ ਸੋਹਣਾ ਬਣਾਇਆ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਪੂਰੇ ਗੁਰੂ ਦੀ ਬਖਸ਼ਿਸ਼ ਵਰਤੀ, ਅਜ਼ਮਤ ਹੋ ਗਈ। ਆਪ ਸਿਰਜਣ ਖਾਰੇ ਧਾਰਿਆ, ਉਸ ਸਿਰਜਣ ਖਾਰੇ ਪਰਮਾਤਮਾ ਨੇ ਆਪ ਜੀ ਦੇ ਸਰੀਰ ਨੂੰ ਧਾਰਨ ਕਰ ਲਿਆ। ਅੱਗੇ ਫਿਰ ਸਿੱਖਾਂ ਨੇ ਕੀ ਕੀਤਾ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਨਾਲ ਕਿਹਾ, ਸਾਧ ਸੰਗਤ ਜੀ, ਜਿੰਨੀ ਤੂੰ ਸੇਵਿਆ ਭਾਉ ਕਰ। ਵੇਖੋ, ਗੱਲ ਤੇ ਸਾਰੀ ਭਾਵਨਾ ਦੀ ਏ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜੀ, ਦਵਾਈਆਂ ਹਸਪਤਾਲ ਭਰੇ ਪਏ ਆ, ਜਿਸ ਬੰਦੇ ਦਾ ਸਰੀਰ ਸਾਥ ਨਾ ਦੇਵੇ, ਡਾਕਟਰ ਵੀ ਕਹਿੰਦਾ ਦਵਾਈ ਕੀ ਅਸਰ ਕਰੇਗੀ, ਇਹਦਾ ਸਰੀਰ ਤਾਂ ਸਾਥ ਨਹੀਂ ਦੇ ਰਿਹਾ। ਦੇਖੋ, ਬੋਡੀ ਸਾਥ ਦੇਗੀ ਤਾਂ ਦਵਾਈ ਵੀ ਕੰਮ ਕਰੇਗੀ ਨਾ। ਜੇ ਦਵਾਈ ਦਿੱਤੀ ਜਾ ਰਹੀ ਹੈ, ਸਰੀਰ ਹੀ ਸਾਥ ਨਹੀਂ ਦਿੰਦਾ ਪਿਆ, ਤੇ ਦਵਾਈ ਕੀ ਕਰੇਗੀ। ਗੁਰੂ ਕੋਲੋਂ ਪੂਰੀ ਕਰਾਮਾਤ ਹਰਿਮੰਦਰ 'ਚ ਅੱਜ ਵੀ ਵਰਤਦੀ ਹੈ। ਇਹ ਦਵਾਈ ਤਾਂ ਹੀ ਕੰਮ ਕਰੇਗੀ ਜੇ ਤੇਰੀ ਭਾਵਨਾ ਦਾ ਸਰੀਰ ਵੀ ਨਾਲ ਕੰਮ ਕਰੇਗਾ, ਤਾਂ ਤੇਰੀ ਸ਼ਰਧਾ ਤਾਂ ਨਾਲ ਚੱਲਦੀ ਕੋਈ ਨਹੀਂ ਪਈ। ਹੁਣ ਦੇਖੋ, ਪੂਰੀ ਕੋਈ ਕਰਾਮਾਤ ਆਪ ਸਿਰਜਣ ਖਾਰੇ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ। ਸੇ ਤੁਦ ਪਾਰ ਉਤਾਰਿਆ, ਕਿਵੇਂ ਸੇਵਿਆ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਤ ਪਾਵੈ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ, ਜਿੰਨੀ ਤੂੰ ਸੇਵਿਆ ਭਾਉ ਕਰ। ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ, ਤੁਧ ਸਾਂ ਪਰਵਾਰਿਆ, ਧਨ ਸੋ ਤੇਰਾ ਥਾਨ ਕੈ ਡਿੱਠੇ ਸਭੇ ਥਾਮ, ਨਹੀਂ ਤੁਧ ਜਾਇਆ ਹਰ ਜਪੇ ਹਰਿਮੰਦਰ ਸਾਜਿਆ, ਧਨ ਸੋ ਤੇਰਾ ਥਾਨ ਕੈ ਸੱਚ ਤੇਰਾ ਪੈਸ਼ ਕਾਰਿਆ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਪੂਰੇ ਗੁਰੂ ਦੀ ਇਹ ਵਡਿਆਈ ਹੈ, ਉਸ ਦੀ ਕੀਮਤ ਕੋਈ ਵੀ ਅਦਾ ਨਹੀਂ ਕਰ ਸਕਦਾ।
ਦੁਖ ਸੋਗ ਕਾ ਢਾਹਿਓ ਡੇਰਾ, ਆਨੰਦ ਮੰਗਲ ਬਿਸਰਾਮਾ।
ਦੁਖ ਸੋਗ ਕਾ ਢਾਹਿਓ ਡੇਰਾ, ਡੇਰਾ ਦਾ ਅਰਥ ਟਿਕਾਣਾ। ਜਿਹੜਾ ਦੁੱਖ ਸੋਗ ਚਿੰਤਾ ਜਿੰਨਾ ਵੀ ਟਿਕਾਣਾ ਸੀ ਇਹਦਾ, ਇਹ ਸਤਿਗੁਰੂ ਤੁਸੀਂ ਕਿਰਪਾ ਕਰ ਦਿੱਤੀ, ਅੱਜ ਢਾਹ ਦਿੱਤਾ। ਦੁੱਖ ਦਾ, ਦਰਿਦਰਤਾ ਦਾ, ਅਰੋਗ ਸੋਗ ਦਾ ਡੇਰਾ ਢਾਹ ਦਿੱਤਾ। ਹੋਇਆ ਕਿ ਆਨੰਦ ਮੰਗਲ ਵਿਸ਼ਰਾਮਾ ਹਿਰਦੇ ਵਿੱਚ ਪੂਰਨ ਖੜਾਉ ਦੇ ਦਿੱਤਾ, ਆਤਮਕ ਆਨੰਦ ਦੇ ਦਿੱਤਾ, ਜਿਹੜਾ ਮਨ ਭਟਕਦਾ ਸੀ ਉਹਨੂੰ ਵਿਸ਼ਰਾਮਾ ਵਿਸ਼ਰਾਮ ਦੇ ਦਿੱਤਾ। ਸੱਚੇ ਪਾਤਸ਼ਾਹ ਜਿੱਥੇ ਸੋਗ ਵਰਦਾ ਸੀ ਉੱਥੇ ਮੰਗਲਮਈ ਗੀਤ ਪੈਦਾ ਕਰ ਦਿੱਤੇ, ਇਹ ਤੁਸੀਂ ਕਿਰਪਾ ਕੀਤੀ। ਕਹਿ
ਮਨ ਬਾਂਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕੰਮਾ।
ਮਨ ਬਾਂਛਤ ਫਲ ਮਿਲੇ ਅਚਿੰਤਾ, ਮਨ ਚ ਸੀ ਇਹ ਫਲ ਮਿਲੇ। ਮਹਾਰਾਜ ਕਹਿੰਦੇ ਆ ਉਹ ਕਿਰਪਾ ਕੀਤੀ, ਉਹ ਅਚਿੰਤਾ ਦਾ ਅਰਥ ਚਿੱਤ ਚੇਤਾ ਵੀ ਨਹੀਂ ਜਿਹੜੇ ਇੱਛਦੇ ਸਾਂ ਉਹ ਫਲ ਦੇ ਦਿੱਤੇ। ਆਈ ਤਾਂ ਇੱਕ ਬਖਸ਼ਿਸ਼ ਹੈ ਗੁਰੂ ਘਰ ਦੀ। ਮਹਾਰਾਜ ਕਹਿੰਦੇ ਨੇ ਮਨ ਬਾਂਛਤ ਫਲ ਜਿਹੜੇ ਸਨ ਉਹ ਅਚਿੰਤ ਬਖਸ਼ ਦਿੱਤੇ, ਤੇ ਜਿਹੜੇ ਕੰਮ ਸਨ ਸਾਰੇ ਜ਼ਿੰਦਗੀ ਦੇ ਪੂਰੇ ਕਰ ਦਿੱਤੇ, ਜ਼ਿੰਦਗੀ ਦਾ ਮਨੋਰਥ ਪੂਰਾ ਕੀਤਾ।
ਈਹਾ ਸੁਖ ਆਗੈ ਮੁਖ ਉਜਲ, ਮਿਟ ਗਏ ਆਵਣ ਜਾਣੇ।
ਇਸ ਸੰਸਾਰ ਵਿੱਚ ਸੁਖ, ਆਤਮਕ ਸੁਖ ਤੇ ਪਿਆਰਿਓ ਰੱਬ ਦੀ ਦਰਗਾਹ ਵਿੱਚ ਮੁੱਖ ਉਜਲਾ, ਕਲੰਕੀ ਮੁੱਖ ਨਹੀਂ, ਇੱਥੇ ਸੁੱਖ ਉੱਥੇ ਮੁੱਖ ਉਜਲਾ। ਤੇ ਮਹਾਰਾਜ ਕਹਿੰਦੇ ਨੇ ਮਿਟ ਗਏ ਆਵਣ ਜਾਣੇ, ਆਹ ਜਿਹੜੇ ਚੱਕਰ ਪਏ ਸਨ ਆਉਣ ਦਾ, ਜਾਣ ਦਾ, ਜਨਮ ਦਾ, ਮਰਨ ਦਾ, ਤੁਸੀਂ ਕਿਰਪਾ ਕੀਤੀ, ਇਹੋ ਜਿਹਾ ਟਿਕਾਣਾ ਦੇ ਦਿੱਤਾ, ਆਵਾ ਗੌਣ ਨਿਬੇੜ ਦਿੱਤਾ। ਹੈ
ਹਿਰ ਪਾਉ ਭਏ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਪਾਣੇ।
ਨਿਰਭਉ ਭੈ ਜਿਹੜਾ ਹਿਰਦੇ ਵਿੱਚ ਅੱਗੇ ਭੈ ਸੀ ਉਹ ਮੁਕਾ ਦਿੱਤਾ। ਮਹਾਰਾਜ ਕਹਿੰਦੇ ਨਿਰਭਉ ਭੈ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਪਾਣੇ। ਜਦੋਂ ਆਪਣੇ ਸਤਿਗੁਰੂ ਦੇ ਮਨ ਵਿੱਚ ਜਗਿਆਸੂ ਭਾ ਗਿਆ, ਚੰਗਾ ਲੱਗਾ, ਉਹਨਾਂ ਕਿਰਪਾ ਕੀਤੀ, ਹਿਰਦੇ ਵਿੱਚ ਨਿਰਭੈਤਾ ਬਖਸ਼ ਦਿੱਤੀ, ਹਿਰਦੇ ਵਿੱਚ ਨਾਮ ਦੀ ਦਾਤ ਵਸਾ ਦਿੱਤੀ।
ਉਠਤ ਬੈਠਤ ਹਰ ਗੁਣ ਗਾਵੈ, ਦੁਖ ਦਰਦ ਭ੍ਰਮ ਭਾਗਾ।
ਉਹ ਜੀਵ ਜਿਹਦੇ ਤੇ ਗੁਰੂ ਦੀ ਕਿਰਪਾ ਵਰਤ ਜਾਏ, ਜਿਹੜਾ ਸੱਚਮੁੱਚ ਪਸ਼ੂ ਪ੍ਰੇਤ ਬਿਰਤੀ ਤੋਂ ਉੱਪਰ ਉੱਠ ਗਿਆ, ਹੁਣ ਉੱਠਦਿਆਂ ਬੈਠਦਿਆਂ ਸੱਚ ਏਵੇ, ਜਾਗਦਿਆਂ ਸੁੱਤਿਆਂ, ਖਾਂਦਿਆਂ ਪੀਂਦਿਆਂ, ਸਾਸ ਗਰਾਸ ਲੈਂਦਿਆਂ ਉਹਨੂੰ ਕੇਵਲ ਪਰਮਾਤਮਾ ਦਾ ਨਾਮ ਯਾਦ ਆਉਂਦਾ। ਕਿ ਉਠਤ ਬੈਠਤ ਹਰ ਗੁਣ ਗਾਵੈ, ਦੁੱਖ ਦਰਦ ਭ੍ਰਮ ਭਾਗਾ, ਉਹਦੇ ਦੁੱਖ ਉਹਦੇ ਦਰਦ ਉਹਦੇ ਭਰਮ ਸਾਰੇ ਪਰਮਾਤਮਾ ਨੇ ਦੂਰ ਕਰ ਦਿੱਤੇ ਹਨ।
ਓ ਨਾਨਕ ਤਾ ਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ।
ਗੁਰੂ ਅਰਜੁਨ ਦੇ ਮਹਾਰਾਜ ਅੰਤ ਵਿੱਚ ਬਖਸ਼ਿਸ਼ ਕਰਦੇ ਆ ਕਿ ਉਸ ਬੰਦੇ ਦੇ ਸਾਰੇ ਕੰਮ ਪੂਰੇ ਹੋ ਗਏ ਪਿਆਰਿਓ, ਜਿਹਨੇ ਆਪਣੇ ਚਿੱਤ ਨੂੰ ਗੁਰੂ ਦੇ ਚਰਨਾਂ ਵਿੱਚ ਲਾ ਲਿਆ। ਉਹਦੇ ਰਸਤੇ 'ਚ ਕੋਈ ਵਿਘਨ ਨਹੀਂ, ਉਹਦੇ ਰਸਤੇ 'ਚ ਕੋਈ ਰੁਕਾਵਟ ਨਹੀਂ, ਉਹ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਗਿਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ, ਆਪਾਂ ਸਿਰਫ ਥੋੜ੍ਹੇ ਜਿਹੇ ਉਹਨਾਂ ਦੀ ਸਿਫਤ ਦੀ ਸ਼ਬਦ ਕਹੇ ਆ। ਹਾਂ, ਦਾਸ ਹਰ ਵਾਰ ਇਹ ਬੇਨਤੀ ਕਰਦਾ ਹੈ ਕਿ ਗੁਰੂ ਰਾਮਦਾਸ ਸੋਢੀ ਸੁਲਤਾਨ, ਆਹ ਬਚਨ ਸਕਾਰਥਾ ਕਰੀ, ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਐਸੇ ਧੰਨ ਗੁਰੂ ਰਾਮਦਾਸ ਦੀਨ ਦਿਆਲ, ਉਹਨਾਂ ਦੇ ਪਵਿੱਤਰ ਆਏ ਵਾਕ ਦੀ ਹਾਜ਼ਰੀ ਭਰੀ ਹੈ। ਸਤਿਗੁਰੂ ਗੁਰੂ ਰਾਮਦਾਸ, ਗੁਰੂ ਗ੍ਰੰਥ ਸਾਹਿਬ ਆਪ ਜੀ ਦਾ ਰੋਮ ਰੋਮ ਕਰਕੇ ਸ਼ੁਕਰ। ਸਾਧ ਸੰਗਤ, ਜਿਵੇਂ ਅੱਗੇ ਪ੍ਰੋਗਰਾਮ ਬਣੇਗਾ, ਕਿਉਂਕਿ ਇਸ ਮਹੀਨੇ ਸਿਰਫ ਕੇਵਲ ਦਾਸ ਕੋਲ ਇੱਕ ਦਿਨ ਸੀ, ਸ਼ੁਰੂਆਤ ਕੀਤੀ ਅੱਜ ਤੋਂ, ਜਿਵੇਂ ਗੁਰੂ ਰਾਮਦਾਸ ਸੋਢੀ ਸੁਲਤਾਨ ਨੂੰ ਪਾਏਗਾ, ਬਸ ਹਾਂ ਇੱਕੋ ਹੀ ਬੇਨਤੀ ਹੈ, ਦਾਤਾ ਮਿਹਰ ਕਰੀ ਆਪਣੇ ਚਰਨਾਂ ਦੀ ਪ੍ਰੀਤ, ਹਿਰਦੇ ਦੀ ਗਰੀਬੀ, ਨਿਮਰਤਾ ਅਤੇ ਸਿਮਰਨ ਦੀ ਦਾਤ ਬਖਸ਼ ਕੇ ਆਪਣੇ ਦਰ ਦੇ ਨਾਲ ਜੋੜ ਕੇ ਰੱਖੀ। ਸਭ ਦਾ ਧੰਨਵਾਦ ਜੀ। ਆਓ ਸਤਿਗੁਰੂ ਦੇ ਅੰਮ੍ਰਿਤ ਬਚਨ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ।
ਉਠਤ ਬੈਠਤ ਹਰ ਗੁਣ ਗਾਵੈ, ਦੁਖ ਦਰਦ ਭ੍ਰਮ ਭਾਗਾ, ਕਹੋ ਨਾਨਕ ਤਾ ਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।